तेरा आगे दस पातशाह के सिख संगत गुरदास
ट्रायल वर्जन ऑफ एडवांस्ड ऑडियो कंप्रेसर
नमस्कार मेरी सबन सुनो यही अरदास सतगुर चरण सरोज को मानस मानस होए मानस जन्म सकार था मानस तर है सुए
वाहे गुरु जी का
खालसा
वाहे गुरु जी की फतेह हर गुण पढ़िए हर गुण गुनिए हर हर नाम कथा नित सुनिए मिल सत संगत हर गुण गावो जग पौजल
दिस फॉर मेड बाय द ट्रायल वर्जन ऑफ एडवांस्ड ऑडियो कंप्रेसर प्लीज बाय इट नाउ
परम सत्कार योग सम्मान योग गुरु का खास रूप गुरु खालसा साध संगत अत उत्कृष्ट सतगुरु दया निद पतत पावन भगत वछल कृपा निधान सतगुरु धन धन श्री गुरु ग्रंथ साहिब जी महाराज गुरुदेव जी दे पावन पवित्र चरणा कमलों च संध्या वेले दे दीवाना च हाजरियां भर के एकत्र हो के आप जी नेता प्रति सतगुरां दा पवित्र इतिहास
दिस फॉर मी ट्रायल वर्जन ऑफ एडवांस्ड ऑडियो कंप्रेसर
बड़े अदब सत्कार श्रद्धा नाल श्रवण कर रहे धन गुरु अर्जन देव साहब पंजवें पातशाह महाराज जी दे पवित्र चरणा विच भाई गुरमुख नाम लायक गुरसिख आया है इन्हें बेनती की है सतगुरु जी कृपा करके मैनू किसी गुरमुख गुरसिख दे दर्शन कराओ सतगुरां ने बचन किया भाई गुरमुख जी गुजरात दे इलाके च चले जाओ उत्थे साडा एक सिख रहिंदा उहदा नाम भाई भिखारी महाराज सच्चे पातशाह भाई भिखारी गुरमुख सिख है
दिस फॉर मेड बाय द ट्रायल वर्जन ऑफ एडवांस्ड ऑडियो कंप्रेसर प्लीज बाय इट नाउ
भाई गुरमुख जी भाई भिखारी जी दे घर आ पहुंचे अगे भाई भिखारी जी दे घर च शादी की तैयारी हो रही एक पासे शगन मनाए जा रहे ने उधर भाई भिखारी जी एक फूड़ी तैयार कर रहे ने एक तप्पड़ तैयार किया संगत दे बैठन वास्ते संस्कार वास्ते जो समग्री चाहिए वह भी इकट्ठी करके रख ली लड़के दी बरात चढ़ी शादी करके लड़का वापस आ गया बरात वापस आ गई
This file made by the trial version of Advanced Audio Compressor. Please, buy it now.
ਹੁਣ ਉਹ ਜਿੰਨਾ ਸਾਜੋ ਸਮਾਨ ਭਾਈ ਭਿਖਾਰੀ ਨੇ ਇਕੱਠਾ ਕਰਕੇ ਰੱਖਿਆ ਸੀ ਉਹ ਕੰਮ ਆਇਆ ਲੜਕੇ ਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਸੰਗਤ ਦੇ ਬੈਠਣ ਵਾਸਤੇ ਉਹ ਤੱਪੜ ਵੀ ਵਿਛਾਇਆ ਭਾਈ ਗੁਰਮੁਖ ਜੀ ਕਹਿਣ ਲੱਗੇ ਭਾਈ ਭਿਖਾਰੀ ਜੀ ਜੇ ਤੁਹਾਨੂੰ ਇਹ ਸਭ ਕੁਝ ਪਤਾ ਸੀ ਤੇ ਤੁਸੀਂ ਗੁਰੂ ਦੇ ਚਰਣਾਂ ਚ ਅਰਦਾਸ ਕਰਕੇ ਰੋਕ ਕਿਉਂ ਨਹੀਂ ਦਿੱਤਾ ਕਹਿੰਦੇ ਗੁਰਸਿੱਖ ਦਾ ਇਹ ਕੰਮ ਨਹੀਂ ਕਿ ਗੁਰੂ ਦੇ ਭਾਣੇ ਤੋਂ ਬਾਹਰ ਹੋ ਕੇ ਚੱਲੇ ਗੁਰੂ ਦਾ ਭਾਣਾ ਸੀ ਸਿੱਖ ਦਾ ਕੰਮ ਹੈ ਉਹਨੂੰ ਮਿੱਠਾ ਕਰਕੇ ਬੰਨਣਾ ਕਹਿਣ ਲੱਗਾ ਫਿਰ ਉਹ ਲੜਕੀ ਦਾ ਕੀ ਕਸੂਰ ਸੀ ਜੇ ਪਤਾ ਸੀ ਆਪ
ਜੀ ਨੂੰ ਦਿਸ ਫਾਰ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ ਵਿਆਹ
ਕੇ ਕਾਹਨੂੰ ਲਿਆਉਣੀ ਸੀ
ਉਹਦੀ
ਜ਼ਿੰਦਗੀ ਸਾਰੀ ਖਰਾਬ ਹੋਵੇਗੀ ਖੁਆਰ ਹੋਵੇਗੀ ਕਹਿੰਦੇ ਵੀ ਇਹਦੇ ਕਰਮਾਂ ਦਾ ਸੰਬੰਧ ਹੈ ਇਹਨੂੰ ਆਪਣੇ ਕਰਮਾਂ ਦਾ ਭੋਗ ਤਾਂ ਭੋਗਣਾ ਹੀ ਪੈਣਾ ਹੈ इन्हें भी आना सी इन्हें अपने कर्मा का भोग भोगना है। भाई भिखारी जी की अडोल अवस्था वेखी कि व्याह समय खुशी दे माहौल दे विच जिहो जे मन की अवस्था सी उहो जी बैराग दे समय च भी है। हरख ते सोग दोवां विच गुरु के भाणे नूं सत करके मिठा करके मन्निया है, गुरसिखी है। भाई गुरमुख ने दर्शन किते आख्या धन गुरु के सिख ने।
This file made by the trial version of Advanced Audio Compressor. Please buy it now.
ਇੱਥੇ ਕੱਲ ਤੀਸਰੀ ਰਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਪੂਰਨ ਹੋਈ ਸੀ। ਅੱਜ ਚੌਥੀ ਰਾਸ, ਕਿਉਂਕਿ 12 ਰਾਸਾਂ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਦਾ ਪਹਿਲਾ ਮੁੱਢਲਾ ਹਿੱਸਾ ਲਿਖਿਆ ਗਿਆ ਹੈ ਤੇ 12 ਰਾਸਾਂ ਦੇ ਵਿੱਚ ਅੱਜ ਚੌਥੀ ਰਾਸ ਆਰੰਭ ਹੋ ਰਹੀ ਹੈ। ਆਓ ਮਨ ਬਿਰਤੀਆਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਦੋਏਰਾ।
ਸਿੱਖ ਸੰਗਤ ਗੁਰਦਾਸ
ਅੱਗੇ ਦਸੇ ਪਾਤਸ਼ਾਹਾਂ ਦੇ ਦਸ ਪਾਤਸ਼ਾਹੀਆਂ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ, ਔਰ ਦਸੋਂ ਪਾਤਸ਼ਾਹਾਂ ਦੇ ਜਿਹੜੇ ਸਿੱਖ ਨੇ, ਗੁਰਸਿੱਖ ਸੰਗਤਾਂ ਨੇ, ਜਿਹੜੇ ਗੁਰੂ ਦੇ ਦਾਸ ਨੇ, ਗੁਰੂ ਕੇ ਸੇਵਕ ਹਨ।
ਨਮਸਕਾਰ ਮੇਰੀ ਸਭਨ ਸੁਣੋ ਇਹ ਅਰਦਾਸ
ਮੇਰੀ, ਉਹਨਾਂ ਸਾਰਿਆਂ ਅੱਗੇ ਨਮਸਕਾਰ ਹੈ ਦਸੋਂ ਪਾਤਸ਼ਾਹੀਆਂ ਦੇ ਔਰ ਸਾਰੀਆਂ ਸਿੱਖ ਸੰਗਤਾਂ ਦੇ ਔਰ ਗੁਰੂ ਕੇ ਦਾਸਾਂ ਦੇ ਚਰਨਾਂ ਵਿੱਚ ਮੇਰੀ ਵੰਦਨਾ ਹੈ, ਮੇਰੀ ਨਮਸਕਾਰ ਹੈ ਔਰ ਨਮਸਕਾਰ ਕਰਕੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ
ਮੇਰੀ
ਅਰਦਾਸ ਸੁਣੋ, ਮੇਰੀ ਬੇਨਤੀ ਸੁਣੋ।
ਸਤਿਗੁਰ ਚਰਨ ਸਰੋਜ ਕੋ ਮਾਨਸ ਮਾਨਸ ਹੋਏ।
ਮੇਰੀ ਇਹ ਬੇਨਤੀ ਹੈ, ਮੇਰੀ ਇਹ ਅਰਦਾਸ ਹੈ ਕਿ ਮੇਰਾ ਜਿਹੜਾ ਮਨ ਹੈ ਉਹ ਮਾਨ ਸਰੋਵਰ ਬਣ ਜਾਏ। ਮਨ ਜਿਹੜਾ, ਮਾਨਸ ਦਾ ਮਤਲਬ ਹੈ ਮਾਨ ਸਰੋਵਰ, ਕਿ ਮੇਰਾ ਮਨ ਮਾਨ ਸਰੋਵਰ ਬਣ ਜਾਏ ਔਰ ਜੋ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਕਮਲ ਹਨ ਉਹ ਚਰਨ ਕਮਲ ਜਿਹੜੇ ਨੇ ਮੇਰੇ ਮਨ ਰੂਪੀ ਮਾਨ ਸਰੋਵਰ ਵਿੱਚ ਸਮਾਨ ਹੋ ਜਾਣ, ਗੁਰੂ ਕੇ ਪਵਿੱਤਰ ਚਰਨ ਮੇਰੇ ਮਨ ਚ ਵਸ ਜਾਣ।
ਮਾਨਸ ਜਨਮ ਸਕਾਰ ਥਾ ਮਾਨਸ ਤਰ ਹੈ ਸੋਈ,
ਔਰ ਇਹਦੇ ਨਾਲ ਮੇਰਾ ਜਿਹੜਾ ਇਹ ਮਨੁੱਖਾ ਜਨਮ ਹੈ ਸਫਲ ਹੋਵੇ,
ਮਾਨ ਦੇ ਸਹਿਤ
ਇਸ ਭਵਜਲ ਤੋਂ ਪਾਰ ਉਤਰ ਜਾਵਾਂ। ਮਾਨਸ, ਮਾਨਸ ਦਾ ਮਤਲਬ ਇੱਥੇ ਹੈ ਮਾਨ ਦੇ ਸਹਿਤ, ਇਸ ਭਵਜਲ ਤੋਂ, ਸੰਸਾਰ ਸਮੁੰਦਰ ਤੋਂ ਮੈਂ ਤਰ ਜਾਵਾਂ, ਇਸ ਭਵ ਸਾਗਰ ਤੋਂ ਪਾਰ ਉਤਰ ਜਾਵਾਂ ਔਰ ਮੇਰਾ ਇਹ ਮਾਨਸ ਜਨਮ ਸਫਲ ਹੋ ਜਾਵੇ।
ਜੋ ਪਈ ਸਭ ਸੰਤਨ ਕੋ ਕਰ ਕਰ ਬੰਦਨ,
ਜਿੰਨੇ ਮਹਾਂਪੁਰਖ ਨੇ, ਜਿੰਨੇ ਸਾਧੂ ਹਨ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਰੰਗ ਚ ਰੰਗੇ ਹੋਏ ਨੇ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਰਾਮ ਕੁਇਰ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਭਾਈ ਬਹਿਲੋ ਜੀ, ਸਾਲੋ ਜੀ ਵਰਗੇ ਬਹੁਤ ਸਾਰੇ ਗੁਰਮੁਖ ਪਿਆਰੇ ਗੁਰਸਿੱਖ ਜਿਨ੍ਹਾਂ ਦਾ ਪਿੱਛੇ ਜ਼ਿਕਰ ਆ ਚੁੱਕਾ ਹੈ ਸਿੱਖਾਂ ਦੀ ਭਗਤ ਮਾਲਾ ਵਿੱਚ, ਭਾਈ ਪੈੜਾ ਜੀ, ਭਾਈ ਜੇਠਾ ਜੀ ਵਰਗੇ ਜਿਤਨੇ ਸਤਿਪੁਰਖ ਨੇ, ਉਹਨਾਂ ਸਾਰੇ ਮਹਾਂਪੁਰਖਾਂ ਸੰਤਾਂ ਦੇ ਚਰਨਾਂ ਤੇ ਬਾਰ ਬਾਰ ਨਮਸਕਾਰ ਕਰਕੇ ਵੰਦਨਾ ਕਰਕੇ,
ਕਹੋ ਕਥਾ ਸਭ ਬਿਘਨ ਨਿਕੰਦਨ,
ਮੈਂ ਸਤਿਗੁਰਾਂ ਦੀ ਪਵਿੱਤਰ ਕਥਾ ਕਹਿਣਾ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਉਹਨਾਂ ਮਹਾਂਪੁਰਖਾਂ ਸੰਤਾਂ ਦੇ ਚਰਨਾਂ ਚ ਵੰਦਨਾ ਕਰ ਕਰਕੇ ਮੈਂ ਸਤਿਗੁਰਾਂ ਦੀ ਜੋ ਪਵਿੱਤਰ ਪਾਵਨ ਕਥਾ ਹੈ ਜਿਹੜੀ ਸਾਰੇ ਬਿਘਨਾਂ ਦਾ ਨਾਸ ਕਰਨ ਵਾਲੀ ਹੈ, ਗੁਰੂ ਕੀ ਕਥਾ ਸਾਰੇ ਬਿਘਨਾਂ ਦਾ ਨਾਸ ਕਰਕੇ, ਬਿਘਨਾਂ ਦਾ ਨਾਸ ਕਰਕੇ ਭਜਨ ਬੰਦਗੀ ਦਾ ਪ੍ਰਕਾਸ਼ ਕਰਨ ਵਾਲੀ ਹੈ, ऐसी बिघना नू विनाश करन वाली गुरु की पावन पवित्र कथा मैं आप जी नू सरवण करौंदा हां।
तीन रास मैं पूरन करे
तीन रासां
उचारण कीतियां भाई संतोख सिंह जी कहिंदे उन्हां तिना रासां विच श्री गुरु अंगद साहब जी महाराज सच्चे पातशाह तों कथा आरंभ करके गुरु अर्जन साहब जी पंजवें पातशाह जी दे जीवन संबंधी कथावां ओ मैं संपूर्ण कीतियां हन।
कथा गुरन की सुंदर धरी
सतगुरां दी कथा बड़ी सुंदर है, सतगुरां दी कथा बड़ी मनोहर है, ऐसी कथा जिस कथा नू सुन के पापां दी मैल निवृत्त हुंदी है, ऐसी सोहनी सुंदर कथा सतगुरु सच्चे पातशाह जी दी मैं तिना रासां विच पहला लिख दित्ती है।
चौपाई पूछियो सब सिख नीत करके कथा गुरन की को विचर
के जिन्नी कथा है खालसा जी रमदास के ग्राम ब्रह्मज्ञानी भाई राम कुंवर जी सुना रहे ने। भाई राम कुंवर जी ने सारी कथा सुनाई, ओदी व्याख्या अगे फिर भाई संतोख सिंह जी ने कीती है। ते कथा जड़ी है वो भाई राम गिरवर जड़ी जेड़ी गंगा पहाड़ा चो जिवें निकल दिया इदों गुरु की कथा भाई राम कुंवर साहब जी रूपी गिरवर चो निकली। ब्रह्म ज्ञानी भाई राम कुंवर साहब जी कोल जेड़े सिंह कथा सुन रहे सी ओ सिख बड़े हित दे नाल भाई राम कुंवर साहब जी नूं पुछण लगे कि कथा गुरन की कहो विचर कै। कहिंदे भाई राम कुंवर साहब जी सानू सतगुरां दी जो पावन पवित्र कथा है धन गुरु अर्जन साहब पंजवें पातशाह जी महाराज जी दी पवित्र पावन कथा तक आप जी ने सानू कथा सुनाई है, इस तो अगे भी जिहड़ी सतगुरां दी पावन कथा है विचार के आप जी सानू सरवण कराओ।
राम कुंवर सो सकल उचारी सुंदर बिद जुत बो विस्तारे।
ब्रह्म ज्ञानी भाई राम कुंवर साहब जी ने सारी कथा उचारण कीती है, जिन्हां ने बहुत सुंदर विधि दे नाल बहुत ही सुंदर ढंग दे नाल ए सारी कथा दा विस्थार कीता है।
तिस प्रसंग ते सिखन कथा जथा उती गन बरनी तथा।
ते प्रसंगा दा आधार लै के जिवें भाई राम कुंवर साहब जी ने कथा लिखी है उस सुनाई है, ओ सारी कथा जिवें जिवें भाई राम कुंवर साहब जी ने सुनाई है उदे विच्चों ही गुरसिखां दे प्रसंग लै के भाई संतोख सिंह जी कहिंदे मैं पिछे सिखां दी भगत माला दी कथा लिखी है, ओ सारी कथा जो पिछे सिखां दी भगत माला दी उचारण कीती है ओ कथा ब्रह्म ज्ञानी भाई राम कुंवर साहब जी दी सुनाई हुई कथा विच्चों लई है।
सब सिंघन को अदक रिझावा और संभुवन चाव बधावा।
ब्रह्म ज्ञानी भाई राम कुंवर साहब जी ने सारे सिंघां नूं बड़ा प्रसन्न कीता, जदों सिंघां नूं कथा सुनाई ते सारे सिंघ बड़े खुश होए बड़े प्रसन्न होए, सारे सिंघां दे हिरदयां विच बड़ा भारी चाव वधिया, कथा सुनन दा बड़ा भारी प्रेम वधिया है।
कथा सुनन पर मन रुच जागे
और कथा सुनन वास्ते उन्हां सारे सिंघां दे मनां विच रुचि जागी, जिहड़े भाई राम कुंवर साहब जी कोलों कथा सुन रहे सी सुणी, कथा सुणन तों बाद उन्हां सारे सिंघां दे मनां विच हिरदे दे विच बड़ी भारी रुचि जागी है, बड़ा भारी प्रेम जागिया है।
गुर पग पंकज के अनुरागे
और जिन्ने सिंघ ने गुरु साहब दे पवित्र चरणा कमलां दे अनुरागी बणे, अनुरागी कहिंदे ने प्रेमी नूं, गुरु साहब जी दे जो पवित्र चरण कमल ने सतगुरां दे पवित्र चरणा कमलां दे प्रेमी बने हन।
सबन सुजस को वर्णन कीना राम कुंवर सरबग परबीना।
सारे सतगुरां दा जो पवित्र पावन सुजस है, गुरु साहब जी दी जो पवित्र कथा है, ओ ब्रह्म ज्ञानी भाई राम कुंवर साहब जी ने जो बहुत ही पूर्ण सरबग ने आत्म ज्ञानी ने उना ने सारी कथा गुरु साहब दा सारा सुजस वर्णन कीता है।
भूत भविष्य के दृष्टांत अस्तामल
समझिस उर्ज्ञात।
ब्रह्म ज्ञानी भाई राम कुंवर साहब जी पूर्ण सरबग ने भूत काल विच पहला की होया ते आउण वाले समय च भविखत विच की होना है, ਉਹ ਸਾਰਾ ਗਿਆਨ ਭਾਈ ਰਾਮ ਕੁਵੀਰ ਸਾਹਿਬ ਦੇ ਹਿਰਦੇ ਚ ਇਸ ਤਰ੍ਹਾਂ ਹੈ ਜਿਵੇਂ ਹੱਥ ਤੇ ਧਰਿਆ ਹੋਇਆ ਔਲਾ ਸਾਹਮਣੇ ਦਿਸਦਾ ਹੈ, ਹੱਥ ਦੀ ਤਲੀ ਤੇ ਰੱਖਿਆ ਜਿਵੇਂ ਔਲਾ ਪ੍ਰਤੱਖ ਦਿਸਦਾ ਹੈ। ਏਦਾਂ ਭੂਤ ਕਾਲ ਤੇ ਭਵਿੱਖਤ ਕਾਲ ਦੇ ਵਿੱਚ ਜੋ ਵਰਤਾਰਾ ਵਰਤਣਾ ਹੈ ਉਹ ਬ੍ਰਹਮ ਗਿਆਨੀ ਭਾਈ ਰਾਮ ਕੁਵੀਰ ਸਾਹਿਬ ਜੀ ਦੇ ਹਿਰਦੇ ਵਿੱਚ ਉਜਾਗਰ ਹੈ, ਪ੍ਰਗਟ ਹੈ।
ਕਥਾ ਸੁਣਾਏ ਆਨੰਦ ਬਿਲੰਦੀ,
ਔਰ ਬੜੇ ਚਾਉ ਨਾਲ ਭਾਈ ਰਾਮ ਕੁਵੀਰ ਸਾਹਿਬ ਜੀ ਕਥਾ ਸੁਣਾਉਂਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਵਰਤਿਆ ਔਰ ਸਦਾ ਹੀ ਆਨੰਦ ਦੇ ਵਿੱਚ ਸਦਾ ਹੀ ਖੇੜੇ ਚ ਰਹਿੰਦੇ ਨੇ। ਐਸੇ ਖੇੜੇ ਤੇ ਆਨੰਦ ਤੇ ਚਾਉ ਦੇ ਵਿੱਚ ਭਾਈ ਸਾਹਿਬ ਜੀ ਕਥਾ ਸੁਣਾਉਂਦੇ ਨੇ।
ਬਿਰਧ ਕੋ ਬੰਸ ਉਦਤ ਤੁਮ ਚੰਦੇ,
ਕਹਿੰਦੇ ਹੇ ਭਾਈ ਰਾਮ ਕੁਵੀਰ ਜੀ, ਤੁਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ਼ ਦੇ ਵਿੱਚ ਚੰਦਰਮਾ ਦੇ ਸਮਾਨ ਉਦਤ ਹੋਏ ਹੋ। ਬਾਬਾ ਬੁੱਢਾ ਸਾਹਿਬ ਦੀ ਜਿਹੜੀ ਅੰਸ਼ ਵੰਸ਼ ਹੈ ਉਸ ਅੰਸ਼ ਵੰਸ਼ ਰੂਪੀ ਆਕਾਸ਼ ਵਿੱਚ ਤੁਸੀਂ ਚੰਦਰਮਾ ਦੇ ਸਮਾਨ ਉਦਤ ਹੋਏ ਹੋ, ਪ੍ਰਗਟ ਹੋਏ ਹੋ।
ਜਾਤੇ ਅਖੀਰ ਨਿਤਾ ਪ੍ਰਤ ਬਾਹਰ ਦਰਸੋ ਨਿਤ ਕਲਗੀ ਤਰ ਜ਼ਾਹਰ,
ਭਾਈ ਰਾਮ ਕੁਵੀਰ ਸਾਹਿਬ ਜੀ ਤੁਸੀਂ ਨਿਤਾ ਪ੍ਰਤੀ ਬਾਹਰ ਸ਼ਿਕਾਰ ਖੇਡਣ ਵੀ ਜਾਂਦੇ ਹੋ ਔਰ ਸ਼ਿਕਾਰ ਖੇਡਣ ਜਾਂਦੇ ਉੱਥੇ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਵੀ ਹੁੰਦੇ ਨੇ।
ਦਿਸ ਫਾਰਮ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ।
ਭਾਈ ਰਾਮ ਸਾਹਿਬ ਜੀ ਦੇ ਜੀਵਨ ਦਾ ਰੋਜ਼ ਦਾ ਨੇਮ ਸੀ ਕਿਉਂਕਿ ਕਲਗੀਧਰ ਜੀ ਨੇ ਇਹਨਾਂ ਨੂੰ ਬਚਨ ਕੀਤਾ ਸੀ, ਅੱਗੇ ਆਏਗਾ ਬਚਨ। ਭਾਈ ਸਾਹਿਬ ਜੀ ਜਦੋਂ ਵੀ ਸ਼ਿਕਾਰ ਖੇਡਣ ਜਾਂਦੇ ਸਨ ਤੇ ਸ਼ਿਕਾਰ ਖੇਡਦਿਆਂ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਭਾਈ ਰਾਮ ਕੁਵੀਰ ਜੀ ਨੂੰ ਹੁੰਦੇ ਸੀ, ਇਸ ਕਰਕੇ ਸਿੰਘ ਕਹਿ ਰਹੇ ਨੇ ਭਾਈ ਸਾਹਿਬ ਆਪ ਜੀ ਨੂੰ ਨਿਤਾ ਪ੍ਰਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਸ਼ਿਕਾਰ ਖੇਡਦਿਆਂ ਹੁੰਦੇ ਨੇ।
ਅਬ ਚਲ ਨਗਰ ਜਾਤ ਗੁਰ ਕਹਿਓ ਸੰਗ ਨਾ ਤਿਆਗਤ ਜਬ ਚਿਤ ਲਇਓ,
ਕਿ ਜਦੋਂ ਆਪ ਜੀ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰੂ ਸਾਹਿਬ ਨਾਲ ਜਾ ਰਹੇ ਸੀ, ਕਲਗੀਧਰ ਜੀ ਅਬਚਲ ਨਗਰ ਨਾਂਦੇੜ ਨੂੰ ਜਾ ਰਹੇ ਸਨ ਤੇ ਤੁਸੀਂ ਵੀ ਨਾਲ ਸੀ, ਉਹਨਾਂ ਦੀ ਸੰਗਤ ਤੁਸੀਂ ਨਹੀਂ ਸੀ ਛੱਡ ਰਹੇ। ਕਲਗੀਧਰ ਜੀ ਕਹਿੰਦੇ ਸੀ ਭਾਈ ਰਾਮ ਕੁਵੀਰ ਜੀ ਤੁਸੀਂ ਵਾਪਸ ਆਪਣੇ ਨਗਰ ਚਲੇ ਜਾਓ, ਪਰ ਭਾਈ ਰਾਮ ਕੁਵੀਰ ਜੀ ਨੇ ਬੇਨਤੀ ਕੀਤੀ ਸਤਿਗੁਰੂ ਮੈਂ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਤਾਂ ਮੈਂ ਭੋਜਨ ਵੀ ਅੰਗੀਕਾਰ ਨਹੀਂ ਕਰਦਾ, ਮੈਨੂੰ ਆਪ ਜੀ ਵਾਪਸ ਭੇਜੋਗੇ ਤੇ ਰਹਾਂਗਾ ਕਿਵੇਂ। ਏਦਾਂ ਜਦੋਂ ਭਾਈ ਰਾਮ ਕੁਵੀਰ ਸਾਹਿਬ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਹਮਰੇ ਦਰਸ਼ਨ ਕੋ ਨਿਤ ਚਾਹਤ ਇਸ ਬਿਦ ਚਲਬੇ ਸਾਥ ਉਮਾਹਤ,
ਇਹ ਬੇਨਤੀ ਭਾਈ ਰਾਮ ਕੁਵੀਰ ਜੀ ਦੀ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਭਾਈ ਰਾਮ ਕੁਵੀਰ ਜੀ ਨੂੰ ਕਹਿਣ ਲੱਗੇ, ਭਾਈ ਰਾਮ ਕੁਵੀਰ ਜੀ ਤੁਸੀਂ ਸਾਡੇ ਦਰਸ਼ਨਾਂ ਦੀ ਚਾਹਨਾ ਰੱਖਦੇ ਹੋ ਆਪਣੇ ਚੇਤ ਚ ਕਿ ਤੁਹਾਨੂੰ ਸਾਡੇ ਦਰਸ਼ਨ ਹੁੰਦੇ ਰਹਿਣ, ਜੇ ਤੁਹਾਡੇ ਮਨ ਵਿੱਚ ਇਸ ਪ੍ਰਕਾਰ ਦਾ ਉਮਾਹ ਹੈ ਸਾਡੇ ਦਰਸ਼ਨਾਂ ਦੀ ਚਾਹਨਾ ਹੈ ਔਰ ਸਾਡੇ ਦਰਸ਼ਨਾਂ ਦੀ ਚਾਹਨਾ ਰੱਖ ਕੇ ਤੁਸੀਂ ਸਾਡੇ ਨਾਲ ਚੱਲਣਾ ਚਾਹੁੰਦੇ ਹੋ,
ਯਾਤੇ
ਤੋਰ ਮਨੋਰਥ ਜੋਈ ਸਦਨ ਬਸੋ ਪੂਰਾਮ ਸੋਈ,
ਤੁਹਾਡੇ ਮਨ ਦਾ ਜੇ ਇਹ ਮਨੋਰਥ ਹੈ ਤੇ ਭਾਈ ਰਾਮ ਕੁਵੀਰ ਸਾਹਿਬ ਜੀ ਤੁਸੀਂ ਵਾਪਸ ਚਲੇ ਜਾਓ ਆਪਣੇ ਘਰ ਆਪਣੇ ਨਗਰ ਵਾਪਸ ਚਲੇ ਜਾਓ, ਤੁਹਾਡਾ ਇਹ ਮਨੋਰਥ ਤੁਹਾਡੇ ਘਰ ਵਿੱਚ ਬੈਠਿਆਂ ਅਸੀਂ ਪੂਰਾ ਕਰਾਂਗੇ। ਜੇ ਤੁਹਾਡੇ ਮਨ ਦਾ ਇਹ ਮਨੋਰਥ ਹੈ ਨਾ ਸਾਡੇ ਦਰਸ਼ਨਾਂ ਦਾ ਚਾਹੋ ਇਸ ਕਰਕੇ ਨਾਲ ਜਾਣਾ ਚਾਹੁੰਦੇ ਤੇ ਤੁਸੀਂ ਨਗਰ ਵਾਪਸ ਚਲੇ ਜਾਓ ਆਪਣੇ ਘਰ ਚਲੇ ਜਾਓ, ਤੁਹਾਡੇ ਮਨ ਦਾ ਇਹ ਮਨੋਰਥ ਤੁਹਾਡੇ ਘਰ ਬੈਠਿਆਂ ਅਸੀਂ ਪੂਰਾ ਕਰਾਂਗੇ।
ਵਹਿਰ ਅਖੀਰ ਚੜੋ ਤੈ ਦਰਸੂ ਜਥਾ ਸੰਗ ਤੈਸੇ ਇਤ ਪਰਸੂ,
ਜਦੋਂ ਭਾਈ ਰਾਮ ਕੁਵੀਰ ਸਾਹਿਬ ਜੀ ਤੁਸੀਂ ਸ਼ਿਕਾਰ ਖੇਡਣ ਚੜਿਆ ਕਰੋਗੇ,
ਜਦੋਂ ਸ਼ਿਕਾਰ ਖੇਡਣ ਜਾਇਆ ਕਰੋਗੇ
ਜਿਵੇਂ ਹੁਣ ਸਾਡੇ ਨਾਲ ਵਰਤ ਰਹੇ ਹੋ ਨਾ ਤੇ ਸਾਡੇ ਦਰਸ਼ਨ ਤੁਹਾਨੂੰ ਹੋ ਰਹੇ ਨੇ, ਏਦਾਂ ਤੁਹਾਨੂੰ ਸਾਡੇ ਪ੍ਰਤੱਖ ਦਰਸ਼ਨ ਹੋਇਆ ਕਰਨਗੇ ਸ਼ਿਕਾਰ ਖੇਡਦਿਆਂ, ਤੁਹਾਨੂੰ ਏਦਾਂ ਜਾਪਿਆ ਕਰੇਗਾ ਕਿ ਅਸੀਂ ਵੀ ਨਾਲ ਸ਼ਿਕਾਰ ਖੇਡ ਰਹੇ ਹਾਂ ਤੇ ਸਾਨੂੰ ਸ਼ਿਕਾਰ ਖੇਡਦਿਆਂ ਦੇ ਤੁਹਾਨੂੰ ਦਰਸ਼ਨ ਹੋਣਗੇ, ਸਾਡੇ ਦਰਸ਼ਨ ਤੁਹਾਨੂੰ ਪਰਸਣ ਦਾ ਇਸ ਤਰ੍ਹਾਂ ਸਮਾਂ ਮਿਲੇਗਾ।
ਯਾਂ ਤੇ ਤੁਮਕੋ ਦਰਸ਼ਨ ਦੇਤ ਸ਼੍ਰੀ ਗੋਬਿੰਦ ਸਿੰਘ ਗਿਆਨ ਨਿਕੇਤ,
ਸਿੰਘ ਸਾਰੇ ਕਹਿ ਰਹੇ ਨੇ ਭਾਈ ਰਾਮ ਕੁਵੀਰ ਜੀ ਨੂੰ, ਕਹਿੰਦੇ ਭਾਈ ਰਾਮ ਕੁਵੀਰ ਸਾਹਿਬ ਜੀ ਇਸ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੁਹਾਨੂੰ ਨਿਤਾ ਪ੍ਰਤੀ ਇਸ ਤਰ੍ਹਾਂ ਦਰਸ਼ਨ ਦਿੰਦੇ ਨੇ। ਜਿਹੜੇ ਬਚਨ ਗੁਰੂ ਕਲਗੀਧਰ ਜੀ ਨੇ ਕੀਤੇ ਨੇ ਉਹ ਬਚਨ ਪੂਰੇ ਕਰਦੇ ਨੇ। ਜਦੋਂ ਆਪ ਜੀ ਸ਼ਿਕਾਰ ਖੇਡਣ ਜਾਂਦੇ ਭਾਈ ਰਾਮ ਛੱਡਣ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਪੈ ਗਿਆ ਸੀ। ਇਸ ਕਰਕੇ ਸਿੰਘ ਕਹਿੰਦੇ ਬਾਬਾ ਜੀ ਆਪ ਜੀ ਨੂੰ ਨਿਤਾ ਪ੍ਰਤੀ ਗੁਰੂ ਕਲਗੀਧਰ ਜੀ ਦੇ ਰੋਜ਼ ਹਰ ਰੋਜ਼ ਦਰਸ਼ਨ ਹੁੰਦੇ ਹਨ।
ਸਿੰਘ ਤੁਮਾਰੇ ਦਰਸ਼ਨ ਕਰੇ ਜਨਮ ਸਕਾਰ ਥਕੇ ਅਨਸਰੇ।
ਭਾਈ ਰਾਮ ਕੁਵੀਰ ਜੀ ਤੁਸੀਂ ਕਲਗੀਧਰ ਦੇ ਦਰਸ਼ਨ ਕਰਦੇ ਹੋ ਤੇ ਸਿੰਘ ਅੱਗੋਂ ਤੁਹਾਡੇ ਦਰਸ਼ਨ ਕਰਦੇ ਨੇ, ਇਸ ਕਰਕੇ ਜਿਹੜੇ ਸਿੰਘ ਤੁਹਾਡੇ ਦਰਸ਼ਨ ਕਰਦੇ ਨੇ ਉਹਨਾਂ ਦਾ ਵੀ ਜਨਮ ਸਕਾਰਤ ਹੋ ਰਿਹਾ, ਕਿਉਂਕਿ ਤੁਸੀਂ ਦਸ਼ਮੇਸ਼ ਜੀ ਦੇ ਦਰਸ਼ਨ ਕਰਕੇ ਆਉਂਦੇ, ਰੋਜ਼ ਕਲਗੀਧਰ ਦੇ ਦਰਸ਼ਨ ਕਰਦੇ ਹੋ ਸ਼ਿਕਾਰ ਖੇਡਦਿਆਂ, ਤੇ ਜਦੋਂ ਸਿੰਘ ਤੁਹਾਡੇ ਦਰਸ਼ਨ ਕਰਦੇ ਨੇ ਤੇ ਸਿੰਘਾਂ ਦਾ ਜਨਮ ਸਕਾਰਥਾ ਹੋ ਰਿਹਾ ਤੁਹਾਡੇ ਅਨੁਸਾਰ ਚੱਲ ਕੇ।
ਦੂਸਰ ਗੁਣ ਤੁਮ ਕਥਾ ਸੁਣਾਵੋ
ਕਲਗੀਧਰ ਦੇ ਦਰਸ਼ਨ ਕਰਦੇ ਹੋ, ਸਿੰਘ ਅੱਗੋਂ ਤੁਹਾਡੇ ਦਰਸ਼ਨ ਕਰਦੇ ਨੇ, ਬੜਾ ਵੱਡਾ ਪੁੰਨ ਹੈ। ਤੇ ਦੂਜਾ ਤੁਸੀਂ ਸਾਡੇ ਤੇ ਇੱਕ ਬੜਾ ਵੱਡਾ ਪਰਉਪਕਾਰ ਇਹ ਕਰ ਰਹੇ ਹੋ ਕਿ ਤੁਸੀਂ ਸਾਨੂੰ ਸਤਿਗੁਰਾਂ ਦੀ ਕਥਾ ਸੁਣਾ ਰਹੇ ਹੋ। ਮਹਾਰਾਜ ਗੁਰੂ ਅੰਗਦ ਸਾਹਿਬ ਦੀ ਕਥਾ ਤੁਸੀਂ ਸਾਨੂੰ ਸੁਣਾਈ ਹੈ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਜੀ ਦੀ ਕਥਾ ਤੁਸੀਂ ਸਾਨੂੰ ਸਰਵਣ ਕਰਾਈ ਹੈ, ਤੁਸੀਂ ਇਹ ਦੂਜਾ ਬੜਾ ਵੱਡਾ ਪਰਉਪਕਾਰ ਸਾਡੇ ਤੇ ਕਰ ਰਹੇ ਹੋ ਕਿ ਸਤਿਗੁਰਾਂ ਦੇ ਗੁਣ ਵਰਣਨ ਕਰਕੇ ਸਾਨੂੰ ਰਿਝਾ ਰਹੇ ਹੋ, ਪ੍ਰਸੰਨ ਕਰ ਰਹੇ ਹੋ।
ਤੁਮ ਧਨ ਸਦਾ ਯੁਗ ਲੋਕ ਹਮ ਵੀ ਧਨ ਜੇ ਦਰਸ ਬਿਲੋਕ।
ਭਾਈ ਰਾਮ ਕੁਵੀਰ ਜੀ ਤੁਸੀਂ ਧਨ ਹੋ ਕਿਉਂਕਿ ਦੋਵਾਂ ਲੋਕਾਂ ਦੇ ਵਿੱਚ ਤੁਹਾਡਾ ਖੋਜਲਾ ਹੈ, ਇੱਥੇ ਵੀ ਅੱਗੇ ਵੀ। ਤੇ ਸਿੰਘ ਕਹਿੰਦੇ ਅਸੀਂ ਵੀ ਧਨ ਆ ਕਿ ਸਾਨੂੰ ਤੁਹਾਡੇ ਦਰਸ਼ਨ ਹੋ ਰਹੇ। ਭਾਈ ਸਾਹਿਬ ਜੀ ਤੁਸੀਂ ਵੀ ਧਨ ਹੋ ਕਿ ਲੋਕ ਪ੍ਰਲੋਕ ਵਿੱਚ ਤੁਹਾਡਾ ਸੁਜਸ ਹੈ, ਸਤਿਕਾਰ ਹੈ। ਤੇ ਭਾਈ ਸਾਹਿਬ ਜੀ ਸਾਡਾ ਜਨਮ ਵੀ ਧਨ ਹੈ ਕਿ ਸਾਨੂੰ ਹਰ ਰੋਜ਼ ਆਪ ਜੀ ਦੇ ਦਰਸ਼ਨ ਹੁੰਦੇ ਨੇ।
ਇਹ ਰਾਵਲ ਕੋ ਬੜੀ ਉਪਕਾਰ ਕਥਾ ਸੁਣਾਈ ਕਰ ਵਿਸਤਾਰ।
ਇਹ ਭਾਈ ਰਾਮ ਕੁਵੀਰ ਸਾਹਿਬ ਜੀ ਇਹ ਤੁਹਾਡਾ ਸਾਡੇ ਤੇ ਬੜਾ ਵੱਡਾ ਪਰਉਪਕਾਰ ਹੈ ਕਿ ਤੁਸੀਂ ਸਾਨੂੰ ਸਤਿਗੁਰਾਂ ਦੀ ਪਾਵਨ ਕਥਾ ਬੜੇ ਵਿਸਥਾਰ ਸਹਿਤ ਸੁਣਾਈ ਹੈ। ਕਿਤਨਾ ਵਿਸਥਾਰ ਸਤਿਗੁਰਾਂ ਦੀ ਕਥਾ ਦਾ ਹੈ। ਕਹਿੰਦੇ ਮਹਾਰਾਜ ਭਾਈ ਰਾਮ ਕੁਵੀਰ ਜੀ ਤੁਹਾਡਾ ਸਾਡੇ ਤੇ ਬੜਾ ਵੱਡਾ ਪਰਉਪਕਾਰ ਹੈ, ਤੁਹਾਡੇ ਇਸ ਪਰਉਪਕਾਰ ਨੂੰ ਅਸੀਂ ਕਦੇ ਨਹੀਂ ਭੁਲਾ ਸਕਦੇ ਕਿ ਤੁਸੀਂ ਸਾਨੂੰ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਬੜੇ ਵਿਸਥਾਰ ਨਾਲ ਬੜੀ ਭਾਵਨਾ ਸਹਿਤ ਸਾਨੂੰ ਸਰਵਣ ਕਰਾਇਆ ਹੈ।
ਅਬ ਆਗਲ ਇਤਿਹਾਸ ਬਖਾਨੋ ਹਰ ਗੋਬਿੰਦ ਜਿਮ ਉਤਸਵ ਠਾਨੋ।
ਭਾਈ ਰਾਮ ਕੁਵੀਰ ਜੀ ਹੁਣ ਸਾਡੇ ਤੇ ਕਿਰਪਾ ਕਰੋ, ਹੁਣ ਸਾਨੂੰ ਅਗਲਾ ਇਤਿਹਾਸ ਸੁਣਾਓ। ਇਸ ਤੋਂ ਜਿੱਥੇ ਤੱਕ ਸੁਣਾ ਦਿੱਤਾ ਹੈ ਉਥੋਂ ਅਗਲਾ ਇਤਿਹਾਸ ਹੁਣ ਆਪ ਜੀ ਸਾਨੂੰ ਕਿਰਪਾ ਕਰਕੇ ਸੁਣਾਓ। ਹੁਣ ਸਾਨੂੰ ਕਥਾ ਸੁਣਾਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਦੀ ਕਥਾ ਕਿ ਜਿਵੇਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਿਵਾਹ ਹੋਇਆ ਹੈ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਗਾਈ ਹੋਈ ਹੈ, ਰਿਸ਼ਤਾ ਹੋਇਆ ਤੇ ਫਿਰ ਵਿਆਹ ਹੋਇਆ, ਸ਼ਾਦੀ ਦਾ ਪ੍ਰਸੰਗ ਹੋਇਆ, ਉਹ ਆਪ ਦੀ ਕਿਰਪਾ ਕਰਕੇ ਮਹਾਰਾਜ ਜੀ ਭਾਈ ਰਾਮ ਕੁਵੀਰ ਜੀ ਸਾਨੂੰ ਸਰਵਣ ਕਰਾਓ।
ਸ਼੍ਰੀ ਅਰਜਨ ਜਿਮ ਕੀਨ ਚਲਾਨੋ ਕਰ ਚੰਦੂ ਕੋ ਚਲਨ ਬਹਾਨੋ।
ਪਾਪੀ ਚੰਦੂ ਦਾ ਬਹਾਨਾ ਕਰਕੇ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸ਼ਹੀਦੀ ਪ੍ਰਾਪਤ ਕਰਕੇ ਸੱਚਖੰਡ ਗਮਨ ਕਰਕੇ ਗਏ ਨੇ, ਸਾਨੂੰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਕਥਾ ਵੀ ਸੁਣਾਓ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਗਾਈ ਦੀ ਕਥਾ ਸੁਣਾਓ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀ ਸ਼ਾਦੀ ਦੀ ਕਥਾ ਸੁਣਾਓ, ਉਹਦੇ ਨਾਲ ਫਿਰ ਅੱਗੇ ਜਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਹੈ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਗਏ ਨੇ, ਉਹ ਸਾਰੀ ਕਥਾ ਜਿਵੇਂ ਚੰਦੂ ਦਾ ਬਹਾਨਾ ਕਰਕੇ ਸਤਿਗੁਰਾਂ ਨੇ ਸਰੀਰ ਤਿਆਗਿਆ ਹੈ, ਭਾਈ ਰਾਮ ਕੁਵੀਰ ਸਾਹਿਬ ਜੀ ਉਹ ਸਾਰਾ ਇਤਿਹਾਸ, ਉਹ ਸਾਰੀ ਕਥਾ ਆਪ ਜੀ ਸਾਨੂੰ ਵਿਸਥਾਰ ਸਹਿਤ ਸਰਵਣ ਕਰਾਓ।
ਸਕਲ ਕਥਾ ਵਿਸਥਾਰ ਸੁਣਾਵੋ ਹਮੈ ਨਿਹਾਲ ਕਰੋ ਅਰਖਾਵੋ।
ਆਪ ਜੀ ਸਾਨੂੰ ਸਾਰੀ ਕਥਾ ਸੁਣਾਵੋ ਵਿਸਥਾਰ ਸਹਿਤ, ਔਰ ਇਹ ਸਾਰੀ ਕਥਾ ਸੁਣਾ ਕੇ ਸਾਨੂੰ ਨਿਹਾਲ ਕਰੋ। क्योंकि गुरु की पावन कथा सुरवण करके सिख निहाल हुंदे ने, सिखां दे हिरदे गदगद हो उठदे ने, खेड़े ते विगास नाल भर जांदे ने। आप जी सतगुरां दा सानू सारा इतिहास सुरवण कराओ और सरवण करा के सानू सारिआं नूं निहाल करो।
हिम सिंघन की सुन कर बिना राम कोई गन आनंद सने।
श्रोतियां दा
इह चाहो वेख ट्रायल वर्जन ऑफ एडवांस्ड ऑडियो कंप्रेसर
जी, श्रोतियां अंदर चाहो होवे ते वक्ते अंदर चाहो हुंदा सुनाउण दा। आकाश दे विच जदों बदल छा जावे ते फिर आकाश दे बदलां नूं वेख के मोर भी पहलां पाउंदा। जे स्रोतियां चो वाह होवेगा, स्रोतियां च चाओ होवेगा ते वक्ते नूं भी चाओ आउंदा कि स्रोतियां अंदर रुचि है सुनन दी, मैं सुनावा। अगे कथा आवेगी छेवें पातशाह धन गुरु हरगोबिंद साहब जी स्रोतियां ते वक्तियां दे चौदह चौदह गुण दसदे ने। उन्हां विच इक स्रोते दा यह गुण है चौदह गुणा चो कि जिहड़ा स्रोता वह चाओ नाल उमाह नाल उत्सुकता नाल जग्यासा नाल सुने। ते वक्ते दा एक गुण यह है कि स्रोते जे चाओ नाल सुन रहे ने उतने चाओ नाल वक्ता भी उन्हां नूं सरवण करा रहे।
भाई राम कोहर साहब जी
नूं जदों सिंघां ने बेनती कीती कि भाई साहब जी आप जी सतगुरां दा पावन पवित्र इतिहास सानू सरवण कराओ ते सिंघां दे मनां दा चाओ वेख के ब्रह्म ज्ञानी भाई साहब भाई राम कोहर साहब जी का हिरदा भी आनंद सहित भर गया।
श्रोतन को बो पांत सरायो जिन बो सिखी धर्म निभायो।
श्रोतियां नू बड़े प्यार नाल भाई राम कोहर साहब जी ने सलाया, श्रोतियां दी जग्यासा जान के उन्हां नू सलाया ते सलाह के उन्हां सारे श्रोतियां नू कहिंदे धन हो गुरु के सिखो, तुसीं गुरु की सिखी का धर्म अपने अंदर निभाया है, गुरसिखी का जिहड़ा धर्म है कर्तव है उहदी तुसीं पालना कीती है।
जन्म सफल अपनो कर ली
अपना जन्म सफल कर लिया है, सफल हो गया भाई राम कोहर जी। उन्हां सारे सिंघां नूं कह रहे ने खालसा जी ये पिछे कथा जदों सूरज प्रकाश की कथा का मुढ बजा है उथे वचन आ चुका है कि यह सिंह सारे ओ सिंह सी पंजाब दे रहण वाले जिहड़े कलगीधर जी दे नाल रहे सन। जदों कलगीधर जी बैकुंठ गमन कर गए सचखंड चले गए ते सतगुरां दे सचखंड जाण तों बाद इह सिंह सारे वैरागी हो गए ते वैरागी हो के सारे सिंह भाई राम कोहर साहब जी कोल आए सन और भाई साहब नूं रमदास के ग्राम आके इन्हां ने बेनती कीती सानू गुरु की कथा सुनाओ। ते वो सारे सिंह भी बड़ी उच्ची अवस्था वाले सिंह सी। भाई राम कोहर साहब जी कहिंदे सिंघो तुसी धन हो कि तुसी अपना जन्म सफल कर लिया है, अपना चित दिता होया कथा सुनने विच तुसी बड़ा भारी हित कर रहे हो।
तुमरे उर को निश्चा हेरे अधिक आनंद उमग तू मेरे।
तुहाडे हिरदे दा निश्चा वेख के मेरे चित विच भी भारी आनंद पैदा हो रहा। भाई राम कोहर जी कहिंदे जिवें तुहानू खुशी हुंदी है ना गुरु की कथा सुन के सानू तुहाडे नालों भी दुगना चाओ पैदा हो रहा गुरु की कथा सुनाउण दा, क्योंकि स्रोतियां विच चाओ ते वक्ते च चाओ आउणा ही है। जे स्रोते आलसी होण बैठे आवासियां मारी जाण ते वक्ता भी सोचदा है कि जापदा मेरी कथा का कोई इन्हां नूं रस नहीं आ रहा, गुरु की कथा का रस नहीं आ रहा, उहदा मन भी मुरझा जांदा। जे स्रोते सावधान हो के बैठे ते वक्ते नूं भी चाओ आउंदा। भाई साहब भाई राम कोहर जी कहिंदे तुहाडे मन च चाओ है इस करके मेरा हिरदा भी भारी आनंद सहित हो रहा है कि मैं तुहानूं गुरु की कथा सुनावा।
रुचि अनुसार को इतिहास सर्ब खालसा शुभ सब पास।
गुरु का सरबत खालसा, गुरु के सारे तुसी प्यार वाले सिंह हो, तुहाडे पास मैं बड़ी रुचि दे नाल जिन्नी रुचि तुहाडे अंदर है तुहाडी रुचि दे अनुसार गुरु का पवित्र इतिहास मैं आप सरबत खालसे कोल सुनाउंदा हां।
श्री अर्जन को सुनो चलाना पुन श्री हर गोबिंद बाखियाना।
कथा सुनाउंदा तुहानू गुरु अर्जन साहब दी शहादत दी कि जिवें पंजवें पातशाह जगतनाथ गुरु अर्जन साहब जी महाराज जी ने ਸ਼ਹਾਦਤ ਪ੍ਰਾਪਤ ਕੀਤੀ ਤੇ ਉੱਥੇ ਤੁਹਾਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਕਥਾ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਾਦੀ ਦੀ ਕਥਾ ਉਹ ਵੀ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਪੂਰਬ ਵਿਆਹ ਹੋਣ ਕੀ ਕਥਾ ਵਰਣਨ ਕਰੋ ਭਈ ਵਿਦ ਜਥਾ।
ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੀ ਕਥਾ ਸੁਣਾਉਣ ਤੋਂ ਪਹਿਲਾਂ ਕਥਾ ਦੀ ਲੜੀ ਮੁਤਾਬਕ ਕਥਾ ਨੂੰ ਚਲਾਉਂਦੇ ਆ। ਭਾਈ ਰਾਮ ਕੁਵੀਰ ਜੀ ਕਹਿੰਦੇ ਮੈਂ ਪਹਿਲਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਦੀ ਜਿਹੜੀ ਕਥਾ ਹੈ ਜਿਸ ਪ੍ਰਕਾਰ ਨਾਲ ਹੋਈ ਹੈ ਉਸੇ ਤਰ੍ਹਾਂ ਵਰਣਨ ਕਰਕੇ ਆਪ ਜੀ ਨੂੰ ਸੁਣਾਉਂਦਾ ਹਾਂ।
ਤੁਰਕੇਸ਼ਰ ਕੇ ਸੰਗ ਮਿਲਾਪਨ ਚੰਦੂ ਪਾਪੀ ਕੋਪਨ ਖਾਪਨ।
ਹਿੰਦੁਸਤਾਨ ਦੇ ਬਾਦਸ਼ਾਹ ਉਸ ਸਮੇਂ ਦਾ ਬਾਦਸ਼ਾਹ ਬਾਦਸ਼ਾਹ ਜਹਾਂਗੀਰ
ਜਹਾਂਗੀਰ
ਬਾਦਸ਼ਾਹ ਨਾਲ ਮਿਲਵਰਤਨ ਰੱਖਣ ਵਾਲਾ ਮਿਲਾਪ ਰੱਖਣ ਵਾਲਾ ਇੱਕ ਮਹਾਪਾਪੀ ਆਤਮਾ ਜੀਵ ਹੈ। ਇਹਦਾ ਨਾਂ ਹੈ ਦੀਵਾਨ ਚੰਦੂ। ਇਹਦੀ ਬਾਦਸ਼ਾਹ ਜਹਾਂਗੀਰ ਦੇ ਨਾਲ ਸੰਧੀ ਹੈ, ਬਾਦਸ਼ਾਹ ਜਹਾਂਗੀਰ ਦੇ ਨਾਲ ਇਹਦਾ ਮਿਲਾਪ ਹੈ ਔਰ ਪਾਪ ਕਰਮਾਂ ਦੇ ਵਿੱਚ ਇਹਦੀ ਰੱਤ ਲੱਗੀ ਹੋਈ ਹੈ, ਪਾਪ ਕਰਮਾਂ ਦੇ ਵਿੱਚ ਇਹਦਾ ਚਿੱਤ ਲੱਗਾ ਹੋਇਆ।
ਚੰਦੂ ਪਾਪੀ ਕੋਪਨ ਖਾਪਨ ਦਿੱਲੀ ਪੱਤ ਕੇ ਰਹਿਬੋ ਸੰਗ ਬਿਗਰ ਪਰੇ ਤਬ ਜੁਟੇ ਜੰਗ।
ਜਿਵੇਂ ਪਾਪੀ ਚੰਦੂ ਦਾ ਨਾਸ ਹੋਇਆ ਉਹ ਕਥਾ ਵੀ ਭਾਈ ਰਾਮ ਕੁਵੀਰ ਜੀ ਕਹਿੰਦੇ ਮੈਂ ਤੁਹਾਨੂੰ ਸੁਣਾਵਾਂਗਾ ਕਿ ਪਾਪੀ ਚੰਦੂ ਦਾ ਨਾਸ ਕਿਵੇਂ ਹੋਇਆ ਤੇ ਦਿੱਲੀ ਪਤੀ ਬਾਦਸ਼ਾਹ ਜਹਾਂਗੀਰ ਤੋਂ ਬਾਅਦ ਸ਼ਾਹਜਹਾਨ ਬਾਦਸ਼ਾਹ ਦੇ ਨਾਲ ਜਿਵੇਂ ਜੰਗ ਦੇ ਅਖਾੜੇ ਰਚੇ ਨੇ ਉਹਦੇ ਨਾਲ ਜਿਵੇਂ ਵਿਗਾੜ ਹੋਇਆ, ਸ਼ਾਹਜਹਾਨ ਬਾਦਸ਼ਾਹ ਦੇ ਨਾਲ ਜਿਵੇਂ ਜੰਗ ਯੁੱਧ ਹੋਏ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ।
ਸੈਨਾ ਤੁਰਕਨ ਕੀ ਗਨ ਘਾਏ ਬਚੇ ਸੂਰ ਸੋ ਗਏ ਪਲਾਏ।
ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਹੋਇਆ ਤੇ ਉਸ ਜੰਗ ਦੇ ਵਿੱਚ ਤੁਰਕਾਂ ਦੀਆਂ ਸਾਰੀਆਂ ਫੌਜਾਂ ਮਾਰੀਆਂ ਗਈਆਂ ਤੇ ਜਿੱਤ ਗੁਰੂ ਸਾਹਿਬ ਦੀ ਹੋਈ ਤੇ ਜਿਹੜੀਆਂ ਫੌਜਾਂ ਬਚੀਆਂ ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ।
ਦੇਸ਼ ਮਾਲਵੇ ਮੈਂ ਗੁਰ ਗਏ ਅਨਕ ਬਿਲਾਸ ਕਰਤ ਤੈ ਭਏ।
ਮਾਲਵੇ ਦੇ ਇਲਾਕੇ ਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਗਏ ਸਾਰੀ ਫੌਜ ਨੂੰ ਲੈ ਕੇ। ਮਹਾਰਾਜਕੇ ਦੇ ਇਲਾਕੇ ਚ ਸਤਿਗੁਰੂ ਜੀ ਵਿਚਰੇ ਤੇ ਮਾਲਵੇ ਦੇ ਇਲਾਕੇ ਵਿੱਚ ਵਿਚਰ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਨੇਕ ਪ੍ਰਕਾਰ ਦੇ ਕੌਸਮ ਵਰਤਾਏ, ਅਨੇਕਾਂ ਪ੍ਰਕਾਰ ਦੀਆਂ ਖੇਡਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਰਤਾਈਆਂ।
ਇਤਿਹਾਸਕ ਸਤਿਗੁਰ ਕੀ ਕਥਾ ਭਈ ਜਥਾ ਮੈਂ ਵਰਨੋ ਤਥਾ।
ਗਿਆਨੀ ਭਾਈ ਰਾਮ ਕੁਵੀਰ ਜੀ ਕਹਿੰਦੇ ਇਤਿਹਾਸਕ ਸਤਿਗੁਰਾਂ ਦੀ ਜਿਤਨੀ ਕਥਾ ਹੈ ਫਿਰ ਉੱਥੇ ਮਾਲਵੇ ਦੇ ਇਲਾਕੇ ਚ ਮਹਾਰਾਜਕੇ ਦੇ ਇਲਾਕੇ ਚ ਜਿਵੇਂ ਜੰਗ ਹੋਇਆ ਉਸ ਤੋਂ ਬਾਅਦ ਫਿਰ ਸਤਿਗੁਰੂ ਜਿਵੇਂ ਮਾਲਵੇ ਤੋਂ ਬਾਅਦ ਇੱਧਰ ਦੁਆਬੇ ਦੇ ਇਲਾਕੇ ਚ ਆਏ ਨੇ ਉਹ ਸਾਰੀ ਕਥਾ ਜਿਵੇਂ ਜਿਵੇਂ ਹੋਈ ਹੈ ਭਾਈ ਰਾਮ ਕੁਵੀਰ ਸਾਹਿਬ ਜੀ ਕਹਿੰਦੇ ਉਹ ਸਾਰੀ ਕਥਾ ਮੈਂ ਆਪ ਜੀ ਨੂੰ ਸੁਣਾਉਂਦਾ। ਉਹ ਸਾਰਾ ਇਤਿਹਾਸ ਜਿਵੇਂ ਹੈ ਉਹ ਆਪ ਜੀ ਨੂੰ ਵਿਸਥਾਰ ਸਹਿਤ ਸੁਣਾਉਂਦੇ ਹਾਂ।
ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁੱਖ ਪਾਵੇ।
This farm is by the trial version of Advanced Audio Compressor. Please, right now.
ਨਾ ਹੋਈ ਜਗ ਪੀਰਾ।
ਭਾਈ ਸਾਹਿਬ ਕਹਿੰਦੇ ਗੁਰੂ ਕੀ ਪਵਿੱਤਰ ਕਥਾ ਸੁਣਨ ਦਾ ਬੜਾ ਵੱਡਾ ਮਹਾਤਮ ਹੈ। ਜਿਹੜੇ ਗੁਰੂ ਕੀ ਕਥਾ ਸੁਣਦੇ ਨੇ ਉਹਨਾਂ ਨੂੰ ਗੁਰੂ ਦੇ ਦੁਆਰ ਤੇ ਸੋਝੀ ਆਉਂਦੀ ਹੈ, ਉਹਨਾਂ ਨੂੰ ਸੋਝੀ ਆਉਂਦੀ ਹੈ, ਸਮਝ ਆਉਂਦੀ ਹੈ ਕਿ ਸਾਡਾ ਸਰੂਪ ਕੀ ਹੈ, ਸਾਡਾ ਵਜੂਦ ਕੀ ਹੈ, ਸਾਡੀ ਹਸਤੀ ਕੀ ਹੈ, ਉਹਨਾਂ ਨੂੰ ਸੋਝੀ ਆਉਂਦੀ। ਜਿਹੜੇ ਗੁਰੂ ਕੀ ਕਥਾ ਸੁਣਦੇ ਉਹਨਾਂ ਨੂੰ ਸੋਝੀ ਆਉਂਦੀ ਹੈ ਕਿ ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਸਰਵਣ ਕਰਕੇ ਪਤਾ ਲੱਗਦਾ ਸਾਡਾ ਜੀਵਨ ਕਿੱਥੇ ਟਿਕਿਆ ਹੋਇਆ, ਅਸੀਂ ਆਪਣਾ ਜੀਵਨ ਕਿਸ ਤਰ੍ਹਾਂ ਦਾ ਬਤੀਤ ਕਰ ਰਹੇ ਹਾਂ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਗੁਰੂ ਕੀ ਕਥਾ ਸੁਣਨ ਦਾ ਬੜਾ ਵੱਡਾ ਮਹਾਤਮ ਹੈ।
ਜਿਹੜਾ ਸ਼ਰਧਾ ਸਹਿਤ ਗੁਰੂ ਕੀ ਕਥਾ ਸੁਣਦਾ ਹੈ। ਬ੍ਰਹਮ ਗਿਆਨੀ ਭਾਈ
ਰਾਮ ਕੁਵੀਰ ਸਾਹਿਬ ਜੀ ਕਹਿੰਦੇ ਉਹ ਮੁੜ ਕੇ ਸੰਸਾਰ ਦੇ ਵਿੱਚ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਂਦਾ। ਜਿਹੜਾ ਸ਼ਰਧਾ ਸਹਿਤ ਗੁਰੂ ਕੀ ਕਥਾ ਸੁਣਦਾ ਤੇ ਗੁਰੂ ਕੀ ਕਥਾ ਸੁਣਨ ਦਾ ਮਹਾਤਮ ਜੋ ਇਹ ਕਥਾ ਸੁਣੈ ਹਰ ਗਾਵੈ ਦੁੱਖ ਪਾਪ ਤੇ ਨਿਕਟ ਨਿਆਵੈ। ਜਿਹੜਾ ਗੁਰੂ ਕੀ ਇਸ ਪਵਿੱਤਰ ਪਾਵਨ ਕਥਾ ਨੂੰ ਸੁਣਦਾ ਗਾਉਂਦਾ ਕਿਸੇ ਵੀ ਪ੍ਰਕਾਰ ਦਾ ਦੁੱਖ ਪਾਪ ਕਲੇਸ਼ ਉਹਨਾਂ ਦੇ ਨੇੜੇ ਨਹੀਂ ਆਉਂਦਾ। ਗੁਰੂ ਕੀ ਕਥਾ ਸੁਣਨ ਦਾ ਮਹਾਤਮਾ, ਸੁਣ ਹਰ ਕਥਾ ਉਤਾਰੀ ਮੈਲ। ਜਿਹੜੀ ਸਾਡੇ ਹਿਰਦੇ ਨੂੰ ਮੈਲ ਲੱਗੀ ਹੋਈ ਨਾ ਜਨਮ ਜਨਮਾਂਤਰਾਂ ਦੀ, ਉਹ ਮੈਲ ਵੀ ਗੁਰੂ ਕੀ ਕਥਾ ਸੁਣ ਕੇ ਧੁੱਪਦੀ ਹੈ, ਉਹ ਮੈਲ ਵੀ ਗੁਰੂ ਕੀ ਕਥਾ ਸੁਣ ਕੇ ਨਿਵਿਰਤ ਹੁੰਦੀ ਹੈ। ਖਾਲਸਾ ਜੀ, ਤਰਕ ਬਿਰਤੀ ਰੱਖ ਕੇ ਕਦੇ ਕਥਾ ਨਾ ਸਰਵਣ ਕਰੋ। ਜਦੋਂ ਵੀ ਸਤਿਗੁਰਾਂ ਦਾ ਇਤਿਹਾਸ ਸੁਣਨਾ, ਕਥਾ ਸੁਣਨੀ ਹੈ ਸ਼ਰਧਾ ਸਹਿਤ, ਇਹ ਸਮਝ ਕੇ ਕਿ ਸਤਿਗੁਰੂ ਜੀ ਪ੍ਰਤੱਖੀ ਵਰਤ ਰਹੇ ਨੇ। ਭਾਈ ਸੰਤੋਖ ਸਿੰਘ ਜੀ ਨੇ ਬਾ ਕਮਾਲ ਕਥਾ ਸੂਰਜ ਪ੍ਰਕਾਸ਼ ਵਿੱਚ ਲਿਖੀ ਹੈ ਕਿ ਕਰਦਿਆਂ ਕਦੇ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਕਥਾ ਕਰ ਰਹੇ ਹਾਂ, ਏਦਾਂ ਮਹਿਸੂਸ ਹੁੰਦਾ ਕਿ ਨੇਤਰਾਂ ਦੇ ਸਾਹਮਣੇ ਸਭ ਕੁਝ ਗੁਰੂ ਸਾਹਿਬ ਦੀ ਕਲਾ ਵਰਤ ਰਹੀ, ਨੇਤਰਾਂ ਦੇ ਸਾਹਮਣੇ ਸਾਡੇ ਸਾਹਮਣੇ ਸਤਿਗੁਰਾਂ ਦਾ ਦਰਬਾਰ ਲੱਗਾ, ਸਿੱਖ ਆ ਰਹੇ ਨੇ, ਨਮਸਕਾਰਾਂ ਕਰ ਰਹੇ ਨੇ, ਗੁਰੂ ਸਾਹਿਬ ਕੋਲ ਉਪਦੇਸ਼ ਸੁਣ ਰਹੇ ਨੇ, ਮਹਿਸੂਸ ਹੀ ਨਹੀਂ ਹੁੰਦਾ। ਸਰੋਤਿਆਂ ਦੇ ਕੋਲੋਂ ਵੀ ਆਪ ਅਕਸਰ ਸੁਣਨ ਵਿੱਚ ਆਉਂਦਾ, ਕਹਿੰਦੇ ਜੀ ਸੁਣਦਿਆਂ ਨਹੀਂ ਪਤਾ ਲੱਗਦਾ, ਕਹਿੰਦੇ ਏਦਾਂ ਜਾਪਦਾ ਕਿ ਬਿਲਕੁਲ ਸਾਡੀਆਂ ਅੱਖਾਂ ਦੇ ਸਾਹਮਣੇ ਗੁਰੂ ਦੀ ਕਲਾ ਵਰਤ ਰਹੀ, ਸਾਹਮਣੇ ਸਾਰੀ ਕਥਾ ਅੱਖਾਂ ਦੇ ਸਾਹਮਣੇ ਚੱਲਦੀ, ਜਿਵੇਂ ਕੋਈ ਫਿਲਮ ਚੱਲਦੀ ਆ ਏਦਾਂ ਚੱਲ ਪੈਂਦੀ। ਸ਼ਰਧਾ ਸਹਿਤ ਸੁਣੋਗੇ ਤਾਂ ਇਹ ਅਵਸਥਾ ਬਣੇਗੀ। ਜੇ ਹਿਰਦੇ ਚ ਹੋਵੇਗੀ ਤਰਕ ਦੀ ਬਿਰਤੀ, ਜੇ ਹਿਰਦੇ ਚ ਹੋਵੇਗਾ ਸੰਦੇਹ ਸ਼ੰਕਾ, ਤੇ ਸ਼ੰਕਾ ਤੇ ਤਰਕ ਰੱਖ ਕੇ ਸੁਣੋਗੇ ਫਿਰ ਗੱਲ ਨਹੀਂ ਬਣਨੀ। ਸ਼ਰਧਾ ਨਾਲ ਕੇਂਦਰੰਕਾਰ ਦੀ ਕਥਾ ਹੈ, ਆਪ ਪਰਮੇਸ਼ਵਰ ਗੁਰੂ ਸਰੂਪ ਵਿੱਚ ਵਰਤ ਕੇ ਕਿਵੇਂ ਮਾਤ ਲੋਕ ਦੀ ਧਰਤੀ ਤੇ ਲੀਲਾ ਵਰਤਾ ਰਹੇ ਨੇ, ਕਿਵੇਂ ਪ੍ਰਕਾਸ਼ ਧਾਰ ਰਹੇ ਨੇ, ਕਿਵੇਂ ਬਾਲ ਲੀਲਾ ਕਰ ਰਹੇ ਨੇ, ਕਿਵੇਂ ਭਰ ਜਵਾਨੀ ਦੇ ਕੌਤਕ ਵਰਤਾ ਰਹੇ ਨੇ, ਉਹ ਸਾਰਾ ਇਤਿਹਾਸ ਸ਼ਰਧਾ ਦੇ ਨਾਲ ਅੱਖਰ ਅੱਖਰ ਸ਼ਰਧਾ ਨਾਲ ਸੁਣਾਂਗੇ ਤੇ ਫਿਰ ਨਾ ਹੋਏ ਜਗ ਫੇਰਾ, ਫਿਰ ਇਸ ਜਗਤ ਵਿੱਚ ਮੁੜ ਕੇ ਫੇਰਾ ਨਹੀਂ ਹੋਵੇਗਾ।
ਸਤਿਗੁਰ ਕੋ ਪਦ ਪੰਕਜ
ਇਸ
ਕਥਾ ਨੂੰ ਸਰਵਣ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ ਹੈ ਉਹ ਵਧੇਗਾ, ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰੇਮ ਵਧੇਗਾ, ਤੇ ਉਸ ਪ੍ਰੇਮ ਦੇ ਵਧਣ ਨਾਲ ਦੇਤ ਜੋ ਯੋਗ ਸੋ ਛੇਮੂ। ਇੱਥੇ ਯੋਗ ਦਾ ਮਤਲਬ ਹੈ ਜੁੜਨਾ, ਜਦੋਂ ਗੁਰੂ ਕੀ ਕਥਾ ਸੁਣੋਗੇ ਗੁਰੂ ਨਾਲ ਜੋੜ ਹੋਵੇਗਾ, ਪਰਮੇਸ਼ਰ ਨਾਲ ਜੋੜ ਹੋਵੇਗਾ, ਤੇ ਪਰਮੇਸ਼ਰ ਨਾਲ ਮਿੜ ਕੇ ਛੇਮੂ ਕਹਿੰਦੇ ਨੇ ਮੁਕਤੀ ਨੂੰ। ਜਦੋਂ ਨਿਰੰਕਾਰ ਵਿੱਚ ਵਾਹਿਗੁਰੂ ਪਰਮੇਸ਼ਰ ਚ ਮਿਲੋਗੇ, ਭੇਦ ਹੋਵੋਗੇ ਤੇ ਫਿਰ ਆਪੇ ਮੁਕਤ ਹੋ ਗਏ। ਕਹਿੰਦੇ ਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਨੂੰ ਸੁਣ ਕੇ ਹਿਰਦੇ ਚ ਪ੍ਰੇਮ ਵਧੇਗਾ, ਔਰ ਇਸ ਕਥਾ ਨੂੰ ਸਰਵਣ ਕਰਕੇ ਯੋਗ ਔਰ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਸ਼ਰੋਤਨ ਕੋ ਸਭ ਦੇਵਤ ਸੋਈ,
ਜਿਹੜੇ ਸਰੋਤੇ ਪਿਆਰ ਨਾਲ ਕਥਾ ਸੁਣਨਗੇ ਉਹਨਾਂ ਨੂੰ ਪੁੱਤਰ ਧਨ ਸੰਪਦਾ ਜੋ ਕਾਮਨਾ ਕਰਨਗੇ ਉਹ ਕਾਮਨਾ ਪੂਰੀ ਹੋਵੇਗੀ। ਗੁਰੂ ਸਾਹਿਬ ਦੀ ਕਥਾ ਸੁਣ ਕੇ ਸਤਿਗੁਰਾਂ ਦਾ ਇਤਿਹਾਸ ਜਿਹੜੀ ਕਾਮਨਾ ਰੱਖ ਕੇ ਸੁਣੋਗੇ, ਪੁੱਤਰ ਦੀ ਕਾਮਨਾ ਉਹ ਪ੍ਰਾਪਤ ਹੋਵੇਗੀ, ਧਨ ਪ੍ਰਾਪਤੀ ਦੀ ਕਾਮਨਾ, ਬਿਤ ਨਾਮ ਧਨ ਦਾ ਸੰਪਦਾ ਦਾ ਵਿਭੂਤੀ ਦਾ, ਹਰ ਇੱਕ ਬੰਦਾ ਇਹ ਵੀ ਚਾਹੁੰਦਾ ਹੈ। ਕਹਿੰਦੇ ਜਦੋਂ ਗੁਰੂ ਕੀ ਕਥਾ ਸੁਣੋਗੇ, ਜੇ ਮਨ ਚ ਨਿਸ਼ਕਾਮ ਹੋ ਕੇ ਸੁਣੋਗੇ ਤੇ ਪਰਮੇਸ਼ਰ ਦੀ ਪ੍ਰਾਪਤੀ, ਨਿਰੰਕਾਰ ਦੀ ਪ੍ਰਾਪਤੀ, ਤੇ ਜੇ ਕਾਮਨਾ ਧਾਰ ਕੇ ਸਰਵਣ ਕਰੋਗੇ ਤੇ ਕਾਮਨਾ ਵੀ ਪੂਰੀਆਂ ਹੋਣਗੀਆਂ। ਇੱਥੋਂ ਤੱਕ ਕਿ ਗੁਰੂ ਸਾਹਿਬ ਦੀ ਪਵਿੱਤਰ ਕਥਾ ਸੁਣ ਕੇ ਸਰੀਰ ਅਰੋਗ ਹੋ ਜਾਏਗਾ, ਦੇਹ ਅਰੋਗ। ਹਰ ਇੱਕ ਇਨਸਾਨ ਚਾਹੁੰਦਾ ਮੇਰੀ ਦੇਹ ਨਵੀਂ ਨਰੋਈ ਰਹੇ, ਅਰੋਗ ਰਹੇ, ਰੋਗਾਂ ਤੋਂ ਰਹਿਤ ਰਹੀਏ। ਕਹਿੰਦੇ ਗੁਰੂ ਕੀ ਕਥਾ ਸੁਣੋ, ਦੇਹ ਵੀ ਅਰੋਗ ਹੋ ਜਾਏਗੀ, ਔਰ ਜਿੰਨੇ ਰੋਗ ਨੇ ਉਹਨਾਂ ਸਾਰੇ ਰੋਗਾਂ ਦਾ ਘਾਤ ਹੋ ਜਾਏਗਾ।
ਅਨਕ ਭਾਂਤ ਕੇ ਪਾਤਕ ਹਾਤਕ,
ਅਨਕ ਪ੍ਰਕਾਰ ਦੇ, ਕਿਉਂਕਿ ਪਾਪ ਇੱਕ ਪ੍ਰਕਾਰ ਦਾ ਨਹੀਂ ਹੈ, ਪਾਪ ਅਨਕ ਪ੍ਰਕਾਰ ਦੇ ਨੇ, ਅਨਕ ਪ੍ਰਕਾਰ ਦੇ ਜਿਹੜੇ ਪਾਤਕ ਪਾਪ ਨੇ ਉਹ ਸਾਰੇ ਪਾਤਕ ਪਾਪ ਹਾਤਕ ਨਸ਼ਟ ਹੋ ਜਾਂਦੇ ਨੇ, ਸਾਰਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਮ੍ਰਿਤਕ ਪਿਛਾਰੀ ਬਣੈ ਜੋਈ, ਤੇ ਪਰਲੋਕ ਬਿਖੈ ਗਤ ਹੋਈ।
ਜੇ ਕਿਸੇ ਮ੍ਰਿਤਕ ਪ੍ਰਾਣੀ ਤੋਂ
ਬਾਅਦ ਵੀ ਗੁਰੂ ਕੀ ਕਥਾ ਸਰਵਣ ਕਰਾਈ ਜਾਵੇ, ਤੇ ਕਹਿੰਦੇ ਜਿਹੜਾ ਉਹ ਪ੍ਰਾਣੀ ਮ੍ਰਿਤਕ ਹੋ ਗਿਆ ਭਾਈ ਉਹ ਵੀ ਪਰਲੋਕ ਵਿੱਚ ਉਹਨੂੰ ਵੀ ਗਤ ਦੀ ਮੁਕਤੀ ਦੀ ਪ੍ਰਾਪਤੀ ਹੋਵੇਗੀ। ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ ਬਾਬਾ ਸੁੰਦਰ ਜੀ ਕਿ ਭਾਈ ਜਦੋਂ ਕਿਸੇ ਪ੍ਰਾਣੀ ਦੇ ਚਲਾਣੇ ਤੋਂ ਬਾਅਦ ਗੁਰੂ ਕੀ ਕਥਾ ਕਰੋਗੇ, ਗੁਰੂ ਸਾਹਿਬ ਨੇ ਮਰਿਆਦਾ ਵੀ ਬਣਾਈ ਹੈ ਕਿ ਕਥਾ ਹੋਣੀ ਚਾਹੀਦੀ ਹੈ, ਤੇ ਜਦੋਂ ਕਥਾ ਹੋਵੇਗੀ ਤੇ ਭਾਈ ਉਸ ਮ੍ਰਿਤਕ ਪ੍ਰਾਣੀ ਦੀ ਅੱਗੇ ਪਰਲੋਕ ਵਿੱਚ ਗਤ ਹੋਵੇਗੀ।
ਸੰਕਟ ਸਕਲ ਨਾਸ਼ ਕੋ ਕਰਤਾ ਮਹਾ ਧਰਮ ਕੋ ਮੈਂ ਧਰਤਾ,
ਸੰਕਟਾਂ ਦਾ ਨਾਸ ਹੋਵੇਗਾ, ਮਹਾ ਧਰਮ ਸ੍ਰੇਸ਼ਟ ਧਰਮ ਨੂੰ ਹਿਰਦੇ ਚ ਭਾਈ ਧਾਰਨ ਕਰੋਗੇ।
ਦਿਸ ਫਾਰਮ ਬਾਈ ਟ੍ਰਾਂਸਲੇਸ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸ਼ਰ ਪਲੀਜ਼ ਸਟਾਰਟ ਨਾਓ।
ਅੰਤ ਸਮੇਂ ਗੁਰ ਤੇ ਗਤ ਪਾਵੇ,
ਸ਼ਰਧਾ ਦੇ ਸਹਿਤ ਇਸ ਪਵਿੱਤਰ ਕਥਾ ਨੂੰ ਸੁਣਦੇ ਨੇ ਤੇ ਫਿਰ ਜਾ ਕੇ ਅੱਗੇ ਸੁਣਾਉਂਦੇ ਨੇ। ਖਾਲਸਾ ਜੀ ਕਥਾ ਸੁਣੋ ਤੇ ਅੱਗੇ ਜਾ ਕੇ ਜਿੱਥੇ ਬਹਿੰਦੇ ਹੋ ਉੱਥੇ ਵੀ ਜਾ ਕੇ ਗੁਰਸਿੱਖਾਂ ਨੂੰ ਸੁਣਾਇਆ ਕਰੋ, ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸੁਣਾਇਆ ਕਰੋ ਜੇ ਉਹਨਾਂ ਨਹੀਂ ਸੁਣੀ। ਤੇ ਕਹਿੰਦੇ ਜਿਹੜੇ ਸ਼ਰਧਾ ਸਹਿਤ ਕਥਾ ਸੁਣਦੇ ਤੇ ਸੁਣਾਉਂਦੇ ਨੇ ਉਹਨਾਂ ਨੂੰ ਅੰਤਮ ਸਮੇਂ ਗੁਰੂ ਸਾਹਿਬ ਦੇ ਕੋਲੋਂ ਗਤ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਦੋਵੇਰਾ ਸੁਣੋ ਕਥਾ ਸਾਵਧਾਨ ਹੈ ਸ਼੍ਰੋਤਾ ਸਿੱਖ
ਸਮੁਦਾਇ।
ਪ੍ਰਕਰਨ ਸ਼ੁਰੂ ਕਰਦੇ ਨੇ ਕਹਿੰਦੇ ਹੇ ਸ਼੍ਰੋਤਾ ਜਨੋ ਸਾਵਧਾਨ ਹੋਵੋ, ਤੇ ਸਾਵਧਾਨ ਹੋ ਕੇ ਸਤਿਗੁਰਾਂ ਦੀ ਜੋ ਪਵਿੱਤਰ ਪਾਵਨ ਕਥਾ ਹੈ ਉਹ ਪਿਆਰ ਨਾਲ ਸ਼ਰਧਾ ਨਾਲ ਸਰਵਣ ਕਰੋ।
ਵਧੈ ਬਖੇੜਾ ਜਾਏ ਤੇ ਮਿਲਨ ਤੁਰਕ ਬਣ ਆਏ।
ਕਹਿੰਦੇ ਜਿੱਥੋਂ ਫਿਰ ਬਖੇੜਾ ਵਧਿਆ ਤੇ ਤੁਰਕਾਂ ਦੇ ਨਾਲ ਮਿਲਣਾ ਹੋਇਆ, ਉਹ ਸਾਰਾ ਬਖੇੜਾ ਕਿਵੇਂ ਵਧਿਆ, ਕਿਵੇਂ ਪੈਦਾ ਹੋਇਆ, ਉਹ ਸਾਰਾ ਪ੍ਰਸੰਗ ਉਹਦੀ ਭੂਮਿਕਾ ਬੰਨ ਕੇ ਆਪ ਜੀ ਨੂੰ ਸੁਣਾਉਂਦੇ ਹਾਂ।
ਸਵਈਆ ਰਾਜ ਕਰੈ ਸਗਰੀ ਛਿਤ ਕੋ ਜਿਨ ਆਏ ਸਮੇਟ ਸਕੈ ਨੈ ਕੋ।
ਬਾਦਸ਼ਾਹ ਜਹਾਂਗੀਰ ਜਿਹੜਾ ਉਸ ਸਮੇਂ ਸਾਰੇ ਹਿੰਦੁਸਤਾਨ ਵਿੱਚ ਰਾਜ ਕਰਦਾ ਸੀ,
ਸਾਰੇ ਹਿੰਦੁਸਤਾਨ ਵਿੱਚ ਰਾਜ ਕਰਦਾ, ਜਿਹਦਾ ਹੁਕਮ ਕੋਈ ਮੋੜ ਨਹੀਂ ਸੀ ਸਕਦਾ।
ਜਿੱਥੇ ਹੁਕਮ ਕਰਦਾ ਸੀ ਦਾ ਹੁਕਮ ਮੰਨਿਆ ਜਾਂਦਾ ਸੀ, ਦੇਸ਼ ਦਾ ਰਾਜਾ ਹੈ, ਬਾਦਸ਼ਾਹ ਹੈ, ਤੇ ਬਾਦਸ਼ਾਹ ਦਾ ਹੁਕਮ ਭਲਾ ਕੌਣ ਮੋੜ ਸਕਦਾ ਸੀ, ਸਾਰੀ ਧਰਤੀ ਤੇ ਇਹਦਾ ਰਾਜ ਚੱਲਦਾ, ਹੁਕਮ ਚੱਲਦਾ।
ਦੀਰਗ ਕੋਟ ਚਮੋ ਜਿਸ ਪੈ ਨਮ ਵਾਸ ਰਹੋ ਅਸ ਭਖ ਹੈ ਜੋ।
ਬੜੇ ਵੱਡੇ ਵੱਡੇ ਕਿਲੇ ਨੇ, ਦੀਰਗ ਕੋਟ ਬੜੇ ਬੜੇ ਵੱਡੇ ਕਿਲੇ ਨੇ ਇਹਦੇ ਕੋਲ, ਬਾਦਸ਼ਾਹ ਕੋਲ, ਤੇ ਫੌਜਾਂ ਬਹੁਤ ਨੇ। ਕਹਿੰਦੇ ਕੋਈ ਵੀ ਮਵਾਸ ਆਕੀ ਨਹੀਂ ਰਿਹਾ ਬਾਦਸ਼ਾਹ ਜਹਾਂਗੀਰ ਦੇ ਕੋਲ, ਕੋਈ ਵੀ ਆਕੀ ਨਹੀਂ ਰਿਹਾ, ਕੋਈ ਵੀ ਇਹਦੇ ਸਾਹਮਣੇ ਬਗਾਵਤ ਕਰਕੇ ਬਾਗੀ ਨਹੀਂ ਹੋਇਆ।
ਉਪਤ ਪੂਰਬ ਦੱਖਣ ਕੋ ਪੁਨ ਪੱਛਮ ਕੋ ਨਿਪ ਸੈਲ ਜਿਉ।
ਜਿਹੜੇ ਪੂਰਬ ਦਿਸ਼ਾ ਦੇ ਰਾਜੇ ਸੀ, ਦੱਖਣ ਦਿਸ਼ਾ ਦੇ ਰਾਜੇ ਸਨ, ਤੇ ਜਾਂ ਫਿਰ ਉੱਤਰ ਦਿਸ਼ਾ ਦੇ ਪਹਾੜੀ ਰਾਜੇ ਸਨ।
ਕੁਮਾਨ ਕੈਡਾਨ
ਕੇ ਸੇਵਾ ਕਰੈ ਰਹਿ ਹਾਜ਼ਰ ਸੋ।
ਸਾਰੇ ਰਾਜੇ ਬਾਦਸ਼ਾਹ ਦਾ ਹੁਕਮ ਮੰਨ ਕੇ ਦੀ ਆਨ ਮੰਨ ਕੇ ਇਹਨੂੰ ਡਾਨ ਕੋ ਦੇਤ, ਡਾਨ ਕਹਿੰਦੇ ਨੇ ਡੰਡ ਨੂੰ, ਇਹਦੇ ਕੋਲ ਆ ਕੇ ਡੰਡ ਦਿੰਦੇ ਨੇ, ਭਾਵ ਇਹਦੇ ਕੋਲ ਆ ਕੇ ਟੈਕਸ ਭਰਦੇ ਨੇ, ਇਹਨਾਂ ਨੂੰ ਆ ਕੇ ਜੋ ਦੰਡ ਲਾਉਂਦਾ ਇਹਨਾਂ ਨੂੰ ਭਰਨਾ ਪੈਂਦਾ, ਇਹਦੇ ਕੋਲ ਹਾਜ਼ਰ ਕਰਨਾ ਪੈਂਦਾ ਹੈ।
ਕਬਿਤ ਦਿੱਲੀ ਪਤ ਪਇਓ ਜਹਾਂਗੀਰ ਜਿਸ ਨਾਮ ਕੈ।
ਇਹਨਾਂ ਦਾ ਬਾਦਸ਼ਾਹ ਹੋਇਆ ਦਿੱਲੀ ਦਾ ਪਤੀ, ਦਿੱਲੀ ਪਤੀ ਦਲੀਸ਼ ਵੀ ਕਹਿੰਦੇ ਨੇ, ਇਹਦਾ ਨਾਂ ਹੈ ਬਾਦਸ਼ਾਹ ਜਹਾਂਗੀਰ।
ਅਦਕ ਪ੍ਰਤਾਪ ਤੁਰਕੇਸ਼ਵਰ ਕੋ ਜਾਣੀਏ।
ਤੁਰਕੇਸ਼ਵਰਾਂ ਦੇ ਵਿੱਚ ਤੁਰਕਾਂ ਦਾ ਈਸ਼ਵਰ ਰਾਜਾ ਬਣਿਆ ਹੋਇਆ ਹੈ,
ਔਰ ਇਹਦਾ ਬੜਾ ਪ੍ਰਤਾਪ
ਹੈ, ਬੜਾ ਤੇਜ ਹੈ।
ਕੁਛ ਮੈਂ ਦਰਬ ਮਾਂ ਦੇਤ ਲੇਤ ਜਾਂ ਕਾ।
ਖਜ਼ਾਨੇ ਚ ਲੱਖਾਂ ਰੁਪਈਆ ਕਰੋੜਾਂ ਰੁਪਈਆ ਭਰਿਆ ਹੋਇਆ, ਔਰ ਉਹਦੇ ਬਾਦਸ਼ਾਹ ਦੇ ਖਜ਼ਾਨੇ ਵਿੱਚੋਂ ਲੱਖਾਂ ਰੁਪਏ ਦਾ ਰੋਜ਼ ਲੈਣ ਤੇ ਦੇਣ ਹੋ ਰਿਹਾ।
ਅਪਰ ਸਮਾਜ ਕਾ ਗਿਨ ਬੇ ਮੈਂ ਆਨੀਏ।
ਕਿੰਨਾ ਕੁਝ ਆ ਇਹਦੇ ਕੋਲ, ਕਿੱਡਾ ਵੱਡਾ ਸਮਾਜ ਆ ਇਹਦੇ ਕੋਲ, ਕਿੰਨਾ ਵੱਡਾ ਰਾਜ ਭਾਗ ਹੈ, ਕਿਤਨਾ ਕੁ ਵੱਡਾ ਇਹਦਾ ਖਜ਼ਾਨਾ ਹੈ, ਕਿੰਨੀ ਇਹਨੂੰ ਆਮਦਨ ਹੈ, ਕਹਿੰਦੇ ਉਹਦੀ ਗਿਣਤੀ ਮਿਣਤੀ ਨਹੀਂ ਹੁੰਦੀ।
ਚਾਰੋਂ ਦਿਸ਼ ਮੈਂ ਤਰਾਸ ਜੁੱਧ ਤੇ ਨਿਰਾਸ ਬਏ।
ਚਾਰੇ ਪਾਸਿਓਂ ਇਹਨੂੰ ਕਿਸੇ ਦਾ ਡਰ ਨਹੀਂ ਰਿਹਾ, ਕਿਉਂਕਿ ਸਭ ਪਾਸੇ ਦੇ ਰਾਜੇ ਯੁੱਧ ਤੋਂ ਨਿਰਾਸ਼ ਹੋ ਗਏ ਨੇ, ਕੋਈ ਇਹਦੇ ਨਾਲ ਜੰਗ ਯੁੱਧ ਕਰਕੇ ਰਾਜੀ ਨਹੀਂ, ਨਾ ਹੀ ਕੋਈ ਕਰਦਾ ਹੈ।
ਹੱਥ ਬੰਦ ਆਨ ਪਾਸ ਜੀਵਨ ਕੋ ਠਾਨੀਏ।
ਚਾਰੇ ਦਿਸ਼ਾਵਾਂ ਦੇ ਰਾਜੇ ਬਾਦਸ਼ਾਹ ਲੋਕ ਜਿਹੜੇ ਨੇ ਹੱਥ ਬੰਨ ਕੇ ਇਹਦੇ ਕੋਲ ਆਉਂਦੇ ਨੇ ਬਾਦਸ਼ਾਹ ਕੋਲ, ਤੇ ਹੱਥ ਬੰਨ ਕੇ ਆ ਕੇ ਇਹਨੂੰ ਡੰਡ ਭਰਦੇ ਨੇ, ਇਹਦਾ ਹੁਕਮ ਮੰਨਦੇ ਨੇ, ਇਹਨੂੰ ਨਮਸਕਾਰਾਂ ਕਰਦੇ ਨੇ।
ਰੰਕ ਦੇ ਰਾਜਾ ਕਰ ਰਾਜਾ ਕੋ ਬਣਾਵੇ ਰੰਕ।
ਇਹਦਾ ਬਾਦਸ਼ਾਹ ਕਿ ਜੇ ਚਾਹਵੇ ਤੇ ਕਿਸੇ ਭਿਖਾਰੀ ਨੂੰ ਮਿੰਟ ਚ ਰਾਜ ਦੇ ਦੇਵੇ ਤੇ ਰਾਜ ਭਾਗ ਦੇ ਕੇ ਉਹਨੂੰ ਰਾਜਾ ਬਣਾ ਦਿੰਦਾ ਹੈ, ਤੇ ਚਾਹਵੇ ਤੇ ਵੱਡੇ ਵੱਡੇ ਰਾਜਿਆਂ ਕੋਲੋਂ ਹੁਕਮ ਕਰਕੇ ਉਹਨਾਂ ਦੀਆਂ ਸਾਰੀਆਂ ਜਗੀਰਾਂ ਖੋਹ ਕੇ ਉਹਨਾਂ ਨੂੰ ਭਿਖਾਰੀ ਬਣਾ ਦਿੰਦਾ ਹੈ।
ਐਸੋ ਪਾਤਸ਼ਾਹ ਬਯੋ ਐਸ਼ਵਰਜ ਮਹਾਨੀਏ।
ਇਸ ਤਰ੍ਹਾਂ ਇਹ ਬੜੇ ਐਸ਼ਵਰਜ ਵਾਲਾ ਰਾਜਾ ਹੋਇਆ, ਬੜੇ ਐਸ਼ਵਰਜ ਵਾਲਾ ਬਾਦਸ਼ਾਹ ਹੋਇਆ ਹੈ।
ਕਬਿਤ ਤਾਂ ਕੋ ਐ ਦੀਵਾਨੇ ਚੰਦੂ ਨਾਮ ਅਬ ਬੇਕ।
ਇਸੇ ਬਾਦਸ਼ਾਹ ਦਾ ਇੱਕ ਦੀਵਾਨ ਹੈ ਜਿਹਦਾ ਨਾਂ ਹੈ ਚੰਦੂ।
This file made by the trial version of advanced audio compressor.
ਕਹਿੰਦੇ ਨੇ ਮੂਰਖ ਨੂੰ, ਜੋ ਰਾਜ ਕੇ ਮਹਾਮੂਰਖ ਹੈ।
ਗੁਰੂ ਪਰਮੇਸ਼ਰ ਮਹਾਤਮ ਨਾ ਜਾਣੇ।
ਐਸਾ ਮੂਰਖ ਹੈ ਕਿ ਨਾ ਤਾਂ ਗੁਰੂ ਦਾ ਮਹਾਤਮ ਜਾਣਦਾ ਤੇ ਨਾ ਪਰਮੇਸ਼ਰ ਦਾ। ਜਦੋਂ ਕਿਸੇ ਨੂੰ ਸੱਤਾ ਮਿਲਦੀ, ਪਦਵੀ ਮਿਲਦੀ ਤੇ ਪਦਵੀ ਤੇ ਸੱਤਾ ਦੇ ਨਸ਼ੇ ਚ ਪਾਗਲ ਹੋਇਆ, ਮੂਰਖ ਹੋਇਆ ਮਨੁੱਖ, ਫਿਰ ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰਿਆਂ ਨੂੰ ਨਹੀਂ ਜਾਣਦਾ। ਔਰ ਆਪਣੇ ਸੱਤਾ ਦੇ ਨਸ਼ੇ ਵਿੱਚ ਇਹੋ ਜਿਹਾ ਚੂਰ ਹੁੰਦਾ ਹੈ ਕਿ ਨਾ ਉਹ ਗੁਰੂ ਦਾ ਮਹਾਤਮ ਜਾਣਦਾ ਤੇ ਨਾ ਪਰਮੇਸ਼ਰ ਦਾ। ਚੰਦੂ ਵੀ ਗੁਰੂ ਪਰਮੇਸ਼ਰ ਦਾ ਮਹਾਤਮ ਨਹੀਂ ਜਾਣਦਾ।
ਮਾਇਆ ਮਦ ਮਾਤੋ ਮੂਡ ਕੁਮਤ ਅਰੂਡ ਰਹਿ।
ਮਾਇਆ ਦੇ ਨਸ਼ੇ ਵਿੱਚ ਮੂਰਖ ਕੁਮਤ ਕਰਕੇ ਅਰੂਡ ਰਹਿੰਦਾ ਹੈ, ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਫਿਰਦਾ ਹੈ।
ਹੁਕਮ ਚਲਾਵਤ ਅਹੰਕਾਰ ਕੈ ਮਹਾਨਈ।
ਹੁਕਮ ਚਲਾਉਂਦਾ ਬੜੇ ਹੰਕਾਰ ਦੇ ਨਾਲ, ਹੰਕਾਰ ਦੇ ਨਾਲ ਲੋਕਾਂ ਤੇ ਹੁਕਮ ਚਲਾਉਂਦਾ ਹੈ।
ਪਾਤਸ਼ਾਹੀ ਲੋਕ ਸਭ ਮਾਨੇ ਆਨ ਠਾਨੇ ਨਮੋ।
ਇੱਥੋਂ ਤੱਕ ਕੇ ਜਿਹੜੇ ਪਾਤਸ਼ਾਹੀ ਹੋਰ ਅਫਸਰ ਨੇ, ਨੌਕਰ ਚਾਕਰ ਨੇ, ਉਹ ਆ ਕੇ ਦੀਵਾਨ ਚੰਦੂ ਦੇ ਕੋਲ ਮੱਥਾ ਟੇਕਦੇ ਨੇ, ਇਹਦੀ ਆਨ ਮੰਨਦੇ ਨੇ, ਇਹਨੂੰ ਆ ਕੇ ਨਮਸਕਾਰ ਕਰਕੇ ਇਹਦਾ ਹੁਕਮ ਮੰਨਦੇ ਨੇ।
ਚਾਹੇ ਜਿਮ ਕਰੇ ਤਿਮ ਦੇਸ਼ ਜਿਸ ਮਾਨਈ।
ਜਿਹੜੇ ਦੇਸ਼ ਵਿੱਚ ਚਾਹੇ ਜੋ ਮਰਜ਼ੀ ਕਰ ਸਕਦਾ, ਬਾਦਸ਼ਾਹ ਦਾ ਦੀਵਾਨ ਸੀ, ਹੁਕਮ ਚੱਲਦਾ ਸੀ ਇਹਦਾ, ਹਰ ਦੇਸ਼ ਵਿੱਚ ਜਿਸ ਵੀ ਸੂਬੇ ਵਿੱਚ ਚਾਹੇ ਹਰ ਸੂਬੇ ਵਿੱਚ ਆਪਣਾ ਹੁਕਮ ਚਲਾ ਕੇ ਆਪਣਾ ਹੁਕਮ ਮਨਾਉਂਦਾ ਹੈ।
ਏਕ ਸੁੱਤਾ ਭਈ ਤਾਂ ਕੋ ਨਾਮ ਰੱਖਿਓ ਸਦਾ ਕੋਰ।
ਇਸੇ ਦੀਵਾਨ ਚੰਦੂ ਦੀ ਇੱਕ ਲੜਕੀ ਹੋਈ ਹੈ, ਉਹਦਾ ਨਾਂ ਇਹਨੇ ਰੱਖਿਆ ਸਦਾ ਕੋਰ।
This file made by the trial version of advanced audio compressor.
ਦੀਵਾਨ ਚੰਦੂ ਦੇ ਲੜਕੇ ਸੀ, ਇਹਦੀ ਲੜਕੀ ਦਾ ਨਾਂ ਇਹਨੇ ਰੱਖਿਆ ਸਦਾ ਕੌਰ।
ਕਲਾ ਅਵਤਰੀ ਦੋਨੋਂ ਲੋਕ ਪਿਤਾਂ ਨੇ।
ਇਹੋ ਜਿਹੀ ਕਲਾ ਦਾ ਅਵਤਾਰ ਹੋਇਆ ਇਹਦੇ ਘਰ, ਇਹਦੀ ਲੜਕੀ ਬਣ ਕੇ ਕਲਾ ਲੜਾਈ ਆਈ ਹੈ। ਕਹਿੰਦੇ ਜਿਹਨੇ ਜਿਹਦੇ ਅਵਤਰਨ ਦੇ ਨਾਲ ਇਹਦੇ ਪਿਤਾ ਚੰਦੂ ਦਾ ਲੋਕ ਵੀ ਵਿਗੜ ਗਿਆ ਤੇ ਪਰਲੋਕ ਵੀ ਵਿਗੜ ਗਿਆ।
ਕਬਿਤ ਸਾਤਵੇਂ ਬਰਕ ਬਿਕੈ ਸੁੱਤਾ ਜਬ ਹੀਰੀ ਨਿਜ।
ਚੰਦੂ ਪਾਪੀ ਨੇ ਜਦੋਂ ਵੇਖਿਆ ਕਿ ਇਹਦੀ ਲੜਕੀ 7 ਸਾਲਾਂ ਦੀ ਹੋ ਗਈ ਹੈ, 7 ਸਾਲਾਂ ਦੀ ਜਦੋਂ ਇਹਨੇ ਆਪਣੀ ਲੜਕੀ ਹੋਈ ਵੇਖੀ।
ਕਰੋ ਸੰਬੰਧ ਕੋ ਐਸੇ ਮਨ ਆਨਿਓ।
ਸਮਿਆਂ ਚ ਇਹਨਾਂ ਉਮਰਾਂ ਦੇ ਵਿੱਚ ਰਿਸ਼ਤੇ ਕਰ ਦਿੱਤੇ ਜਾਂਦੇ ਸੀ, ਸਗਾਈਆਂ ਕਰ ਦਿੱਤੀਆਂ ਜਾਂਦੀਆਂ ਸਨ। ਚੰਦੂ ਨੇ ਸੋਚਿਆ ਕਿ ਮੇਰੀ ਲੜਕੀ 7 ਵਰਿਆਂ ਦੀ ਹੋ ਗਈ ਹੈ, ਮੈਂ ਇਹਦਾ ਕਿਤੇ ਯੋਗ ਸੰਬੰਧ ਕਰਾਂ, ਵੇਖ ਕੇ ਕਿਤੇ ਯੋਗ ਪਰਿਵਾਰ ਦੇ ਵਿੱਚ ਚੰਗਾ ਯੋਗ ਵਰ ਲੱਭਾ।
ਬਿਪਰ ਕੋ ਬੁਲਾਇਓ ਸਮਝਾਇਓ ਮਿਲ ਦੰਪਤੀ ਨੇ।
ਕਹਿੰਦੇ ਨੇ ਬ੍ਰਾਹਮਣਾਂ ਨੂੰ ਸੱਦਿਆ, ਬ੍ਰਾਹਮਣ ਨੂੰ, ਕੁੱਲ ਬ੍ਰਾਹਮਣ ਨੂੰ ਸੱਦ ਕੇ, ਬ੍ਰਾਹਮਣ ਲੋਕ ਉਦੋਂ ਰਿਸ਼ਤੇ ਲੱਭਿਆ ਕਰਦੇ ਸੀ ਨਾਈਆਂ ਨੂੰ ਨਾਲ ਲਿਜਾ ਕੇ। ਕਹਿੰਦੇ ਉਸ ਵਕਤ ਇਹਨੇ ਬ੍ਰਾਹਮਣ ਨੂੰ ਕੋਲ ਸੱਦਿਆ ਤੇ ਦੰਪਤੀ ਦੋਹਾਂ ਨੇ, ਚੰਦੂ ਤੇ ਉਹਦੀ ਘਰਵਾਲੀ ਨੇ, ਦੋਹਾਂ ਨੇ ਉਸ ਬ੍ਰਾਹਮਣ ਨੂੰ ਸਾਰੀ ਗੱਲ ਸਮਝਾਈ ਹੈ।
ਸੰਪਤੀ ਹਮਾਰੇ ਸਮ ਸਦਨ ਮਹਾਨਿਓ।
ਚੰਦੂ ਬੜਾ ਹੰਕਾਰੀ ਸੀ, ਬੋਲਿਆ ਕਹਿੰਦਾ ਪੰਡਿਤ ਜੀ ਮੇਰੇ ਘਰ ਦੇ ਵਿੱਚ ਸੰਪਤੀ ਦਾ ਤੁਹਾਨੂੰ ਪਤਾ ਹੀ ਆ ਮੇਰਾ ਐਸ਼ਵਰਜ ਕਿੰਨਾ ਹੈ, ਤੇ ਜੇ ਕਿਸੇ ਦੇ ਘਰ ਵਿੱਚ ਮੇਰੇ ਜਿੰਨੀ ਸੰਪਤੀ ਹੋਵੇ, ਸੰਪਤੀ ਹਮਾਰੇ ਸਮ ਮੇਰੇ ਬਰਾਬਰ ਉਹਨਾਂ ਦੇ ਘਰ ਦੇ ਵਿੱਚ ਸੰਪਤੀ ਹੋਵੇ।
ਉੱਚੀ ਕੁੱਲ ਹੋਏ
ਬਹੁਤ ਸਾਰੇ ਪਿੰਡਾਂ ਵਿੱਚ ਜਾ ਕੇ ਵੇਖੋ, ਬ੍ਰਿੰਦਪੁਰ ਜੋਏ, ਬਹੁਤ ਸਾਰੇ ਪਿੰਡਾਂ ਵਿੱਚ ਜਾ ਕੇ ਵੇਖੋ ਕਿ ਕੋਈ ਚੰਗੀ ਉੱਚੀ ਕੁੱਲ ਹੋਵੇ, मेरी भी कुल बड़ी उच्ची है ते ओ भी कोई चंगी उच्ची कुल दा परिवार होवे ते मेरे समान उन्हां दे घर च संपत्ति होवे
सुंदर स्वरूप वर खोजो सब थानियो
जेड़ा वर लभना मेरी लड़की वास्ते ओ वर भी बड़ा सुंदर होना चाहिदा वर सुंदर भी होवे उच्ची कुल भी होवे ते ओ तनवान भी होण
तीनों ऐ कत्तर को बचित्र बात जानो मन
तिन्ने चीजां वैसे इकट्ठियां मिलदियां नहीं जे वर चंगा होवे ते घर चंगा नहीं हुंदा जे घर चंगा होवे ते वर सोहना नहीं हुंदा ते जे वर ते घर होवे ते कुल चंगी नहीं हुंदी वैसे हुंदा ता औखा कम है पर जे तिन्ने चीजां मिल जान ते बड़ी बचित्र बात बन जाए
आलस ना कीजे फिर देखो हित ठानियो
जे तिन्ने चीजां मिल जान आपां नूं ते फिर तुसीं आलस ना करिया जे ढिल ना करिया जे बस उत्थे ही पैसे रख दिया जे सगर दे उथे मेरी लड़की का रिश्ता पक्का कर दिया जे
कबित हम सम तानी होए उचो बस शुद्ध होए
आटे वांगर तन होवे उना कोल ते चंगा उच्चा शुद्ध वंश होवे
सुंदर स्वरूप होए वर देख लीजिए
रूप भी चंगा सुंदर होवे ऐसा वर वेखो ऐसा वर जाके लभो
देशन विदेश बिके विचरो निशेष कर
देशा विदेशा विच जाके चंगी तरह विचर के वेखो भाल करो
हीरो अशेष जे ना नरेश बेश कीजिए
देशा
वाला राजा वाला ही ओदा स्वरूप होवे कोई राजा ही होवे कोई मुसाहिब ही होवे
काहू कामदार होए बड़ो
किसी देश का राजा ही होवे जे राजा ना मिले तो कोई चंगा कामदार नौकरी वाला होवे जेड़ा किसे राजे को चंगा कामदार नौकरी करन वाला होवे
वड्डो व्यवहार होवे जहर उदार होए मिलका जनी जिए
जां फिर ओदा काम बड़ा वड्डा होवे व्यापार ओदा बड़ा चलदा होवे ते ओदा व्यापार सारे पासे जाहर होवे प्रगट होवे
ऐसे पैपति जिए ना संसै को रखी जिए
तिन्ना चो जां तां कोई राजा होवे जे राजा ना मिले ते फिर कोई एहो जा कामदार होवे किसे राजे बादशाह दा कोई नौकर चाकर होवे चंगे रुतबे ते होवे अफसर होवे ते जे दूजा इदां दा भी ना मिले ते फिर कोई चंगा शाहकार व्यापारी होवे इना विचों तिन्ना कोई वर तुहानू मिल जाए ते फिर इना तो इलावा ना किसे होर ते पतीजे हो ते ना ही अपने मन च संसार रखिया जे
मुलाज को पखी जिए सो ना तो ता दीजिए
मेरे वल जरूर वेखिया जे मेरा रुतबा वेख के कोई चंगा घर लभिया जे मेरा जैसा रुतबा जैसा मेरा कद है जिस प्रकार नाल मेरी बादशाह दे कोल पहुंच है मेरे परिवार वर्गा कोई बराबर दा घर बार लभिया जे मेरे घर तो उच्चा ता होवे पर नीवा ना कोई होवे इस तरह चंदू ने हुक्म कीता इन्हां पंडतां नूं उरे पंडत इहदी लड़की सदा कौर वास्ते रिश्ते दी भाल कर रहे ने आओ ओ कथा पावन इतिहास अगलिया प्रकरणा च सरवण करोगे सतगुरां दा पवित्र पावन इतिहास कथन करदे आ होईआं फुल्लां चुक्कां दी खेबां।